ਪੰਜਾਬ ਤੋਂ ਪੰਜਾਬੀਆਂ ਤੱਕ
ਰੀਝਾਂ ਦੀ ਜੇ ਸਾਂਝ ਹੋ ਗਈ ਫੇਰ ਕੀ ਹੋਇਆ ਜਿੰਦੇ ਸ਼ਾਮ ਢਲੀ ਤੋਂ ਹੋਰ ਲਮੇਰੇ ਹੋ ਜਾਂਦੀ ਪਰਛਾਵੇਂ ਸਾਡੀਆਂ ਪਰਛਾਵਿਆਂ ਨਾਲ ਚੰਨ ਦੀਆਂ ਤਾਰਿਆਂ ਨਾਲ ਤੇ ਬਾਤਾਂ ਦੀਆਂ ਹੰਗਾਰਿਆਂ ਨਾਲ ਕਰਾਂਗੇ ਗੱਲਾਂ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਸਾਂਝ ਵਿਚ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਹੋਸਟ ਪੌਗੀ ਸਿੱਧੂ ਕ੍ਰਿਸਟਨ ਤੋਂ ਹਰੇਕ ਵੀਰਵਾਰ 6 ਤੋਂ 7 ਸਿੱਧੀ ਸਮੇਂ ਮੁਤਾਬਕ ਆਉਣਾ ਨਾ ਭੁੱਲਣਾ
ਰਿਸ਼ਤਿਆਂ ਦੇ ਨਾਪ ਤੋਲ ਲਈ ਕੋਈ ਪੈਮਾਨਾ ਨਹੀਂ ਹੁੰਦਾ ਰਿਸ਼ਤਿਆਂ ਦੇ ਨਾਪ ਤੋਲ ਲਈ ਕੋਈ ਪੈਮਾਨਾ ਨਹੀਂ ਹੁੰਦਾ ਬਸ ਇੱਕ ਪਰਵਾਹ ਦੱਸਦੀ ਆ ਕਿ ਪੱਲੜੇ ਦਾ ਵਜਨ ਕਿੰਨਾ ਕੁ ਭਾਰੀ ਹੁੰਦਾ ਵਾ ਸੋ ਵਿਚਾਰ ਭੇਜਿਆ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਦੇ ਨੇ ਹਾਂਗਕਾਂਗ ਵਾਲਿਆਂ ਨੇ ਤੇ ਲਓ ਫਿਰ ਉਹਨਾਂ ਦੇ ਇਸ ਵਿਚਾਰ ਦੇ ਨਾਲ ਹੀ ਕਰਦੇ ਆ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੇ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਕ੍ਰਿਸਟਨ ਤੋਂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਾਜ਼ਰਾਂ ਜੀ ਲੈ ਕੇ ਅੱਜ ਦਾ ਪ੍ਰੋਗਰਾਮ ਸਾਂਝ ਹਰਮਾ ਰੇਡੀਓ ਦੇ ਵਿਹੜੇ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੜੀ ਨਿੱਘੀ ਜੀ ਜੀ ਆਇਆ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੇ ਕਿੱਦਾਂ ਚੱਲਦੇ ਆ ਕੰਮ ਕਾਰ ਘਰ ਪਰਿਵਾਰ ਸਭੇ ਖੈਰਾਂ ਨੇ ਤੇ ਲਓ ਫਿਰ ਸਭੇ ਖੈਰਾਂ ਤਾਂ ਹੋਣੀਆਂ ਵੀ ਚਾਹੀਦੀਆਂ ਨੇ ਤੇ ਬਾਕੀ ਜਿਹੜਾ ਟਾਈਮ ਆ ਉਹ ਆਪਣੀ ਚਾਲੇ ਚੱਲੀ ਜਾਂਦਾ ਵਾ ਸੋ ਦੇਣਾ ਜੀ ਅੱਜ ਵੀਰਵਾਰ ਤੇ ਟਾਈਮ ਹੋ ਚੁੱਕਾ 6:01 ਸ਼ਾਮ ਦੇ ਤੇ ਹੁਣ ਸਵੇਰ ਦੀ ਆਦਤ ਪਈ ਹੋਈ ਹੈ ਨਾ ਕਹਿਣ ਦੀ ਸਵੇਰ ਹੀ ਕਹਿਣ ਲੱਗੀ ਸੀ ਸੋ ਸ਼ਾਮ ਦੇ 6:01 ਹੋ ਚੁੱਕਿਆ ਜੀ ਬਾਕੀ ਘੜੀਆਂ ਤੇ ਟਾਈਮ ਅੱਡੋ ਅੱਡ ਵੀ ਹੈ ਸਿੱਧਾ ਕਹਿ ਦਈਏ ਕਿ ਇਹ ਤਾਂ ਸੀ ਸਿਡਨੀ ਮੈਲਬਨ ਦਾ ਟਾਈਮ ਤੇ ਬ੍ਰਿਸਬਨ ਦੀ ਗੱਲ ਕਰੀਏ ਤਾਂ 1 ਘੰਟਾ ਪਿੱਛੇ ਆ 5:02 ਹੋ ਚੁੱਕੇ ਆ ਤੇ ਲਓ ਫਿਰ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਵਾ ਕਿ ਰਿਸ਼ਤਿਆਂ ਦੇ ਨਾਪ ਤੋਲ ਲਈ ਕੋਈ ਪੈਮਾਨਾ ਤਾਂ ਬਣਿਆ ਨਹੀਂ ਹੁੰਦਾ ਕਿ ਕੀ ਕਿੱਦਾਂ ਵਾ ਤੇ ਕੀ ਕੌਣ ਆ ਹਨਾ ਤੇ ਬਸ ਇੱਕ ਪਰਵਾਹ ਹੀ ਦੱਸਦੀ ਆ ਪਰਵਾਹ ਦੱਸਦੀ ਆ ਕਿ ਪੱਲੜੇ ਦਾ ਵਜਨ ਕਿੰਨਾ ਭਾਰੀ ਆ ਇੱਕ ਦੂਸਰੇ ਦੀ ਪਰਵਾਹ ਕਰਦੇ ਆ ਫਿਕਰ ਕਰਦੇ ਆ ਤਾਂ ਵਜਨ ਹਮੇਸ਼ਾ ਭਾਰੀ ਰਹੂਗਾ ਤੇ ਜੇ ਅਣਗੌਲਿਆ ਤੇ ਅਣਦੇਖਿਆ ਕਰਦਾ ਤਾਂ ਪੱਲੜੇ ਨਹੀਂ ਰਹਿੰਦੇ ਹਵਾ ਦੇ ਬੁੱਲਿਆਂ ਕੋ ਉੱਡ ਜਾਂਦੇ ਨੇ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਸਾਨੂੰ ਤੁਹਾਡੀ ਪਰਵਾਹ ਤੇ ਤੁਹਾਨੂੰ ਸਾਡੀ ਪਰਵਾਹ ਤੇ ਰਲ ਮਿਲ ਕੇ ਕਰਾਂਗੇ ਦਿਲ ਦੀਆਂ ਗੱਲਾਂ ਮਾਰਾਂਗੇ ਗੱਪਾਂ ਤੇ ਸੁਣਾਂਗੇ ਗਾਣੇ ਵੀ ਕੁਝ ਤੁਹਾਡੀ ਪਸੰਦ ਦੇ ਤੇ ਕੁਝ ਮੇਰੀ ਪਸੰਦ ਦੇ ਤੇ ਬਿਲਕੁਲ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਤੁਹਾਡਾ ਆਪਣਾ ਰੇਡੀਓ ਆ ਤੇ ਆਪਣਾ ਹੀ ਸ਼ੋਅ ਆ ਤੇ ਬਸ ਫਿਰ ਅਸੀਂ ਤਾਂ ਜੀ ਤੁਹਾਡੇ ਕਹਿੰਦੇ ਹੁੰਦੇ ਨਾ ਡਾਕੀਏ ਜਿਹੜੇ ਖਬਰਾਂ ਲੈ ਕੇ ਆਉਂਦੇ ਹੁੰਦੇ ਆ ਸੰਦੇਸ਼ ਪਹੁੰਚਾਉਣ ਵਾਲੇ ਆ ਤੇ ਅਸੀਂ ਇੱਕ ਦੂਸਰੇ ਦਾ ਸੰਦੇਸ਼ ਇੱਕ ਦੂਸਰੇ ਕੋਲ ਪਹੁੰਚਾਈ ਦੇਣਾ ਕਿਵੇਂ ਆ ਸਕਦੇ ਹੋ ਸਾਡੇ ਤੱਕ ਪਹੁੰਚ ਸਕਦੇ ਹੋ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਆ ਜੀ +9 1 7 5 0 8 0 1 4 4 8 9 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmaradio.com ਤੇ ਸੋ ਜ਼ਿੰਦਗੀ ਦੇ ਪਲੜੇ ਬੜੇ ਭਾਰੀ ਨੇ ਹਲਕੇ ਵੀ ਨੇ ਤੇ ਭਾਰੇ ਵੀ ਨੇ ਹਲਕੇ ਵੀ ਅਸੀਂ ਆਪ ਬਣਾ ਲੈਂਦੇ ਆ ਭਾਰੇ ਵੀ ਆਪ ਬਣਾ ਲੈਂਦੇ ਤੇ ਬਾਕੀ ਸਭ ਕਹਿੰਦੇ ਹੁੰਦੇ ਆ ਨਾ ਕਿ ਸੰਜੋਗਾਂ ਦਾ ਖੇਲ ਆ ਕਹਿੰਦੇ ਆ ਨਾ ਕਿ ਪਿੱਪਲ ਦੇ ਆ ਪੱਤਿਆਂ ਦੇ ਕਿ ਹੀ ਖੜ ਖੜ ਲਾਈ ਆ ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ ਸੋ ਜਿਸ ਤਰ੍ਹਾਂ ਰੁੱਤਾਂ ਦਾ ਆਉਣਾ ਜਾਣਾ ਵਾ ਸੋ ਇਹਨਾਂ ਪਲੜਿਆਂ ਦਾ ਹਲਕਾ ਤੇ ਭਾਰੇ ਹੋਣਾ ਵੀ ਇਸੇ ਤਰ੍ਹਾਂ ਹੀ ਆ ਤੇ ਬਾਕੀ ਪ੍ਰੋਗਰਾਮ ਦੇ ਵਿਚ ਤਰੀਕ ਦੀ ਗੱਲ ਕਰੀਏ ਤਾਂ ਅੱਜ 17 ਫਰਵਰੀ ਹੋ ਚੁੱਕੀ ਆ ਤੇ ਸਾਲ 2022 ਚੱਲ ਰਿਹਾ ਤੇ ਦੇਖ ਲੋ ਹਨਾ ਟਾਈਮ ਵੀ ਲੰਘੀ ਜਾਂਦਾ ਦਿਨ ਵੀ ਲੰਘੀ ਜਾਂਦੇ ਤੇ ਬਸ ਫਰਕ ਇੰਨੇ ਪੈਂਦਾ ਕੁਝ ਤੁਰ ਜਾਂਦੇ ਆ ਤੇ ਕੁਝ ਫਿਰ ਕਦੇ ਮੁੜਦੇ ਹੀ ਨੀ ਹਨਾ ਕੁਝ ਆਪਣੇ ਕੁਝ ਬੇਗਾਨੇ ਤੇ ਕੁਝ ਰਹਿੰਦੇ ਆ ਤੇ ਕੁਝ ਫਿਰ ਪਰਾਏ ਹੋ ਜਾਂਦੇ ਆ ਖੈਰ ਚਲੋ ਕੋਈ ਗੱਲ ਨੀ ਜੀ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਤੋਂ ਕਰਦੇ ਆ ਸੋ ਗੀਤਾਂ ਦਾ ਸਿਲਸਿਲਾ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸੁਣਨਾ ਚਾਹੁੰਦੇ ਹੋ ਜਾਂ ਡੈਡੀਕੇਟ ਕਰਨਾ ਚਾਹੁੰਦੇ ਹੋ ਕਿਸੇ ਨੂੰ ਤਾਂ ਜ਼ਰੂਰ ਪ੍ਰੋਗਰਾਮ ਦੇ ਚਲਦੇ ਚਲਦੇ ਇਸੇ ਤਰ੍ਹਾਂ ਮੈਸੇਜ ਕਰ ਦਿਓ ਤੇ ਜਾਂ ਕੋਈ ਲਿਖਣ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਸਾਨੂੰ ਵੋਇਸ ਮੈਸੇਜ ਵੀ ਕਰ ਸਕਦੇ ਹੋ ਤੇ ਪ੍ਰੋਗਰਾਮ ਤੇ ਚਲਦੇ ਆਪਾਂ ਤੁਹਾਡਾ ਮੈਸੇਜ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਕਰਾਂਗੇ ਤੇ ਗੀਤ ਵੀ ਸੁਣਾਂਗੇ ਤੇ ਨਾਲੇ ਤੁਹਾਨੂੰ ਵੀ ਸੁਣਾਵਾਂਗੇ ਤੇ ਬਾਕੀ ਗੱਲ ਕਰੀਏ ਮੌਸਮ ਦੀ ਬ੍ਰਿਸਬਨ ਦਾ ਮੌਸਮ ਤਾਂ ਪਤਾ ਹੀ ਆਸਟ੍ਰੇਲੀਆ ਦੇ ਵਿੱਚ ਗਰਮੀ ਪੈ ਰਹੀ ਆ ਤੇ ਸੁਬਹ ਸੁਬਹ ਤਾਂ ਵੈਸੇ ਮੌਸਮ ਵਧੀਆ ਹੁੰਦਾ ਠੰਡਾ ਹੁੰਦਾ ਪਰ ਜਿਵੇਂ ਜਿਵੇਂ ਕਹਿੰਦੇ ਨਾ ਕਿ ਧੁੱਪ ਚੜ੍ਹਦੀ ਆ ਤਾਂ ਉਹ ਵੀ ਆਪਣਾ ਫਿਰ ਜਲਵਾ ਦਿਖਾਉਂਦੀ ਆ ਤੇ ਦੇਣਾ ਜਿਹੜਾ ਗਰਮ ਤਾਂ ਹੁੰਦਾ ਹੀ ਆ ਵੈਸੇ ਗਰਮੀਆਂ ਚ ਗਰਮੀ ਨਾ ਪਈ ਤਾਂ ਫਿਰ ਪੈਣੀ ਵੀ ਕਿੱਥੋਂ ਤੇ ਇੰਡੀਆ ਦੀ ਗੱਲ ਕਰੀਏ ਤਾਂ ਸਰਦੀਆਂ ਉੱਥੇ ਤੇ ਪਰ ਹੁਣ ਸਰਦੀਆਂ ਅਲਵਿਦਾ ਕਹਿ ਰਹੀਆਂ ਨੇ ਤੇ ਜਿਹੜਾ ਮੌਸਮ ਆ ਉਹ ਨਿੱਘਾ ਨਿੱਘਾ ਜਿਹਾ ਵਾ। ਖੈਰ ਬਾਕੀ ਇੰਡੀਆ ਦੀ ਸਿਆਸਤ ਦਾ ਤਾਂ ਪਤਾ ਹੀ ਆ ਕਿ ਮੌਸਮ ਕਿੱਦਾਂ ਦਾ ਹੋਇਆ ਵਾ। ਬਾਕੀ ਕਹਿੰਦੇ ਹੁੰਦੇ ਨਾ ਕਿ ਕਿਤੇ ਸਿੱਲੀ ਸਿੱਲੀ ਆਉਂਦੀ ਇਹ ਹਵਾ, ਕਿਤੇ ਕੋਈ ਰੋਂਦਾ ਹੋਊਗਾ। ਖੈਰ ਉਹ ਵੀ ਗੱਲ ਜ਼ਰੂਰ ਕਰਾਂਗੇ ਤੇ ਬਾਕੀ ਹੁਣ ਵੋਟਾਂ ਦੀ ਗੱਲ ਚੱਲ ਰਹੀ ਆ ਤਾਂ ਵੋਟਾਂ ਬਸ ਰਹਿ ਗਏ ਥੋੜੇ ਕੁ ਦਿਨ ਆ ਜਾਣੀਆਂ ਨੇ ਤੇ ਪਤਾ ਲੱਗ ਹੀ ਜਾਣਾ ਵਾ ਕੌਣ ਆ ਤੇ ਕੌਣ ਜਿੱਤਦਾ ਤੇ ਕੌਣ ਹਾਰਦਾ। ਅੱਜ ਕੰਮ ਤੇ ਵੀ ਏਦਾਂ ਹੀ ਗੱਲ ਹੋਈ ਤੇ ਕੋਈ ਹੈਦਰਾਬਾਦ ਤੋਂ ਸੀ ਤੇ ਮੈਨੂੰ ਕਹਿਣ ਲੱਗਾ, ਪਹਿਲੀ ਵਾਰੀ ਮਤਲਬ ਕਿ ਅਸੀਂ ਹੋਰ ਸੈਕਸ਼ਨ ਚ ਗਏ ਸੀਗੇ ਕੰਮ ਕਰਨ ਤੇ ਉੱਥੇ ਬੈਠੇ ਤੇ ਪੁੱਛ ਲੱਗਿਆ ਕਿੱਥੋਂ, ਮੈਂ ਕਿਹਾ ਪੰਜਾਬ ਤੋਂ। ਕਹਿੰਦਾ ਇਲੈਕਸ਼ਨ ਚੱਲ ਰਹੇ ਆ। ਮੈਂ ਕਿਹਾ ਹਾਂ। ਕਹਿੰਦਾ ਕੌਣ ਜਿੱਤੂ? ਮੈਂ ਕਿਹਾ ਵੀ ਮੈਨੂੰ ਨੀ ਪਤਾ। ਕਹਿੰਦਾ ਕਿਉਂ? ਵੀ ਮੈਂ ਕਿਹਾ ਵੀ ਮੈਂ ਇੰਟਰਸਟ ਨੀ ਰੱਖਦੀ ਹੈਗੀ ਰਾਜਨੀਤੀ ਦੇ ਵਿੱਚ। ਕਹਿੰਦਾ ਕਿਉਂ? ਮੈਂ ਕਿਹਾ ਇਟਸ ਅ ਡਰਟੀ ਪੋਲੀਟਿਕਸ ਤੇ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਹੈ। ਕਹਿੰਦਾ ਆਈ ਥਿੰਕ ਬੀਜੇਪੀ ਜਿੱਤੂ। ਮੈਂ ਕਿਹਾ ਕਿਉਂ? ਕਹਿੰਦਾ ਵੀ ਕਿਸਾਨੀ ਅੰਦੋਲਨ ਕਰਕੇ ਨਾ। ਮੈਂ ਕਿਹਾ ਵੀ ਹਾਂ, ਕਿਸਾਨੀ ਅੰਦੋਲਨ ਕਰਕੇ ਕਾਫੀ ਜ਼ਿਆਦਾ ਮਤਲਬ ਕਿ ਲੋਕਾਂ ਦੇ ਵਿੱਚ ਵੀ ਫਰਕ ਪਿਆ ਤੇ ਲੀਡਰਾਂ ਨੂੰ ਵੀ ਕਾਫੀ ਕੁਛ ਪਤਾ ਲੱਗਾ। ਸੋ ਕੁਛ ਨੀ ਕਹਿ ਸਕਦੇ ਅਪ ਡਾਊਨ ਕਿੱਧਰ ਨੂੰ ਅਤੇ ਕੀ ਹੋਊਗਾ। ਤੇ ਕਹਿੰਦਾ ਨਹੀਂ, ਬੀਜੇਪੀ ਵਾਲਿਆਂ ਨੇ ਬੜਾ ਕੁਛ ਕੀਤਾ ਵਾ, ਕਿਸਾਨ ਅੰਦੋਲਨ ਦਾ ਫੈਸਲਾ ਹੋਇਆ, ਯੇ ਵੋ ਏਦਾਂ ਦਾ। ਮੈਂ ਕਿਹਾ ਸੋਰੀ, ਆਮ ਨੋਟ ਇੰਟਰਸਟਡ, ਵੀ ਤੁਸੀਂ ਆਪਦਾ ਕੰਮ ਕਰੋ, ਆਪਾਂ ਜੋਬ ਤੇ ਆ। ਸੋ ਦੈਟਸ ਵਾਈ ਮੈਂ ਕਿਹਾ ਵੀ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਇੰਟਰਸਟ ਨਹੀਂ ਹੈਗਾ। ਖੈਰ ਇਹਨੂੰ ਉਹਨੂੰ ਕਹਿ ਕੇ ਤਾਂ ਇੰਨਾ ਛੁਡਾ ਲਿਆ, ਪਰ ਹਾਲੇ ਵੀ ਕਿਤੇ ਨਾ ਕਿਤੇ ਤਾਂ ਹੈਗਾ ਹੀ ਆ। ਕਹਿੰਦੇ ਹੁੰਦੇ ਆ ਨਾ ਕਿ ਜੋ ਅੱਜ ਬੀਜਿਆ ਉਹਦਾ ਫਲ ਤਾਂ ਅੱਗੇ ਜਾ ਕੇ ਮਿਲਣਾ। ਸੋ ਚੰਗੇ ਲੀਡਰ ਚੰਗੇ ਲੋਕ ਆ ਗਏ ਤਾਂ ਚੰਗਾ ਹੋਊਗਾ, ਤੇ ਜੇ ਮਾੜੇ ਲੀਡਰ ਆ ਗਏ ਫਿਰ ਤਾਂ ਉਹੀ ਜੋਕਾਂ ਦੀ ਤਰ੍ਹਾਂ ਵਾ, ਖੂਨ ਚੂਸੀ ਜਾਣਗੇ ਤੇ ਅਖੀਰ ਦੇ ਵਿੱਚ ਬਚਣਾ ਕੀ ਆ ਉਹ ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ। ਤੇ ਖੈਰ ਚਲੋ ਜੀ, ਹਰਫ ਸ਼ੀਮਾ ਦੀ ਆਵਾਜ਼ ਦੇ ਵਿੱਚ ਆਪਾਂ ਗਾਣਾ ਸੁਣ ਲੈਂਦੇ ਹਾਂ ਵੋਟਾਂ ਤੇ ਕੀ ਕਹਿੰਦੇ ਆ, ਫਿਰ ਦੇਖਦੇ ਹਾਂ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਲਓ ਬਈ, ਵੋਟਾਂ ਦਾ ਤਾਪਮਾਨ ਸਿਖਰ ਤੇ ਆ। ਕਹਿੰਦੇ ਜੇ ਲੀਡਰ ਦੇ 5 ਸਾਲ ਹੁੰਦੇ ਨੇ ਤਾਂ ਇੱਕ ਦਿਨ ਲੋਕਾਂ ਦਾ ਆਉਂਦਾ। ਸੋ ਲੋਕਾਂ ਨੇ ਇਸ ਟਾਈਮ ਲੀਡਰ ਬਾਣੀ ਪਾਏ ਹੋਏ ਨੇ। ਲਾਣੇਦਾਰਨੀ ਓਛੀ ਜੀ ਹੋ ਕੇ ਕੀ ਕਹਿੰਦੀ ਆ, ਲੀਡਰ ਸਾਹਿਬ ਕੀ ਜਵਾਬ ਦਿੰਦੇ ਨੇ, ਸੁਣੋ ਸਾਰਾ ਮਾਹੌਲ ਗੀਤ ਦੇ ਰਾਹੀਂ। ਆ ਜਾ ਵੀ ਮੈਡਮ।
ਨੀ ਹੁਣ ਨਾ ਰਹਿ ਗਏ ਸੁੱਤੇ ਸਭ ਕੁਝ ਸਮਝਣ ਲੋਕ ਨੀ ਹੁਣ ਨਾ ਰਹਿ ਗਏ ਸੁੱਤੇ ਦਸ ਮਾਰਚ ਨੂੰ ਦੇਖੀ ਨੀ ਕਿਹਦੀ ਗੇਮ ਨੇ ਲਾਉਂਦੇ ਹਾਏ ਗੇਮ ਨੇ ਲਾਉਂਦੇ ਹੋ ਗਏ ਲੋਕ ਸਿਆਣੇ ਨੀ ਗੱਲਾਂ ਵਿੱਚ ਨੀ ਆਉਂਦੇ
ਲਓ ਜੀ ਵੋਟਾਂ ਆ ਗਈਆਂ ਤੇ ਵੋਟਾਂ ਦਾ ਗਾਣਾ ਵੀ ਸੁਣਾਤਾ ਤੁਹਾਨੂੰ ਹਰਪ੍ਰੀਤ ਦੀ ਆਵਾਜ਼ ਦੇ ਵਿੱਚ ਤੇ ਦੇਖ ਵੀ ਲਿਆ ਕੀ ਹੁੰਦਾ ਵਾ ਵੋਟਾਂ ਦੇ ਟਾਈਮ ਦੇ ਵਿੱਚ ਤੇ ਫਿਰ ਇੱਕ ਪੈਸੇ ਵੀ ਅੱਗੇ ਗਾਣਾ ਆਇਆ ਸੀ ਨਾ ਕਿ ਕੀੜੀਆਂ ਦੇ ਘਰ ਚ ਨਰੈਣ ਆਉਣਗੇ ਸੋ ਉਹ ਵੀ ਏਦਾਂ ਦਾ ਹੀ ਗਾਣਾ ਸੀਗਾ ਤੇ ਇੱਕ ਨਾ ਖੈਰ ਮੈਂ ਇੱਕ ਕਿਤੋਂ ਪੜ੍ਹੀ ਸੀਗੀ ਮਤਲਬ ਕਿ ਹੁਣ ਮੈਨੂੰ ਬਾੜਾ ਨੀ ਯਾਦ ਹੈਗਾ ਕਿ ਉਹਨਾਂ ਨੇ ਇਹ ਬੜਾ ਮਤਲਬ ਕਿ ਟੌਂਚ ਹੀ ਮਾਰੀ ਹੋਊਗੀ ਇੱਧਰ ਨੂੰ ਜਿੱਥੋਂ ਤੱਕ ਮੈਨੂੰ ਲੱਗਾ ਪਰ ਬਾਕੀ ਦੀ ਕਹਾਣੀ ਆ ਜੋ ਗੱਲ ਆ ਉਹ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ ਤੇ ਬਾਕੀ ਤੁਸੀਂ ਸੋਚ ਲਿਓ ਵੀ ਇਹ ਕੀ ਵਾਕਈ ਉਧਰ ਨੂੰ ਆ ਜਾਂ ਕਿੱਦਾਂ ਕਹਿੰਦੇ ਕਿ ਸ਼ਹਿਰੋਂ ਆਏ ਕੁਝ ਵਪਾਰੀਆਂ ਨੇ ਨਾ ਜੰਗਲ ਦੇ ਵਿੱਚੋਂ ਇੱਕ ਪਿੰਡ ਚੋਂ ਸਾਰੇ ਬਾਂਦਰ ਖਰੀਦ ਲਏ ਤੇ ਇੱਕ ਇੱਕ ਬਾਂਦਰ ਦਾ ਉਹਨਾਂ ਨੇ ਨਾ 100 ਰੁਪਇਆ ਦਿੱਤਾ ਮਤਲਬ ਕਿ 100 ਦਾ ਇੱਕ ਬਾਂਦਰ ਖਰੀਦ ਕੇ ਲੈ ਗਏ ਤੇ ਪਿੰਡ ਵਾਲੇ ਬੜੇ ਖੁਸ਼ ਹੋਏ ਹੋਣਾ ਹੀ ਸੀਗਾ ਹਨਾ ਇੱਕ ਤਾਂ ਬਾਂਦਰਾਂ ਦੀ ਦਹਿਸ਼ਤ ਤੋਂ ਖਹਿੜਾ ਛੁੱਟ ਗਿਆ ਤੇ ਦੂਸਰੀ ਗੱਲ ਉਹਨਾਂ ਨੂੰ ਪੈਸੇ ਵੀ ਮਿਲ ਗਏ ਤੇ ਖੁਸ਼ ਆਪੇ ਹੀ ਸੀ ਨਾਲੇ ਮੁਸੀਬਤ ਟਲ ਗਈ ਤੇ ਨਾਲੇ ਚਲੋ ਰੋਜ਼ੀ ਥੋੜਾ ਬਹੁਤਾ ਖਾਣ ਪੀਣ ਦਾ ਮਿਲ ਗਿਆ ਹਨਾ ਤੇ ਜਿਹੜੇ ਵਪਾਰੀ ਸੀ ਨਾ ਉਹ ਜਾਂਦੇ ਜਾਂਦੇ ਕਹਿ ਗਏ ਕਹਿੰਦੇ ਕਿ ਅਸੀਂ 15 ਦਿਨਾਂ ਨੂੰ ਆਵਾਂਗੇ ਦੁਬਾਰਾ ਫੇਰ ਅੱਜ ਵਾਲੇ ਟਾਈਮ ਤੇ ਅੱਜ ਵਾਲੇ ਦਿਨ ਤੇ ਜਿਹੜੇ ਤੁਸੀਂ ਨਾ ਹੋਰ ਬਾਂਦਰਾ ਫੜ ਕੇ ਰੱਖਿਓ ਤੇ ਅਸੀਂ ਹੋਰ ਲੈ ਕੇ ਜਾਣੇ ਆ ਤੇ ਅਸੀਂ ਉਹਨਾਂ ਦਾ ਰੇਟ ਵੀ ਜਿਆਦਾ ਦੇਵਾਂਗੇ ਤੁਹਾਨੂੰ ਇਹਨਾਂ ਨਾਲੋਂ ਵੱਧ ਦੇਵਾਂਗੇ ਤਾਂ ਬਸ ਫਿਰ ਇੰਨੀ ਗੱਲ ਸੁਣਦੇ ਸਾਰੀ ਜਿਹੜਾ ਉਹ ਏਰੀਆ ਸੀ ਮਤਲਬ ਜਿਹੜਾ ਉਹ ਪਿੰਡ ਸੀ ਉਹਦੇ ਆਸ ਪਾਸ ਸਾਰੇ ਮਤਲਬ ਕਿ ਹਾਹਾਕਾਰੀ ਮੱਚ ਗਈ ਤੇ ਲੋਕਾਂ ਨੇ ਬਾਂਦਰ ਆ ਨਾ ਜਿਹੜੇ ਇਕੱਠੇ ਕਰਨੇ ਸ਼ੁਰੂ ਕਰਤੇ ਆਪੋ ਧਾਪ ਦੇ ਵਿੱਚ ਪੈ ਗਏ ਲੜਾਈਆਂ ਵੀ ਹੋਈਆਂ ਹੁਣ ਪਤਾ ਹੀ ਹੈ ਵੀ ਜਦੋਂ ਪਤਾ ਹੋਵੇ ਵੀ ਇਸ ਚੀਜ਼ ਦੇ ਪੈਸੇ ਮਿਲਣੇ ਆ ਇਹ ਮੇਰੀ ਕਹਿ ਕੇ ਤੇ ਇੱਕ ਦੂਸਰੇ ਤੋਂ ਕਈ ਵਾਰੀ ਚੱਕ ਇਧਰੋਂ ਉਧਰੋਂ ਵੀ ਲੈ ਕੇ ਤੇ ਫਿਰ ਲੜਾਈਆਂ ਪੈਣੀਆਂ ਉਹ ਕਹਿੰਦਾ ਮੇਰੀ ਉਹਨਾਂ ਨੂੰ ਇਹ ਸੀਗਾ ਕਿ ਪਤਾ ਨੀ ਉਹਨਾਂ ਨੇ ਜਿਹੜੇ ਬਾਹਰੋਂ ਵਪਾਰੀ ਆਉਣੇ ਕਿੰਨੇ ਪੈਸੇ ਦੇ ਕੇ ਜਾਣਗੇ ਤੇ ਵਾਕਈ ਜਿਹੜੇ ਵਪਾਰੀ ਸੀ ਨਾ ਉਹ 15 ਦਿਨਾਂ ਬਾਅਦ ਫੇਰ ਭਰਤਾ ਵਾਪਸ ਆਏ ਤੇ ਹੁਣ ਉਹਨਾਂ ਨੇ 300 ਰੁਪਇਆ ਪ੍ਰਤੀ ਬਾਂਦਰ ਯਾਨੀ ਕਿ 300 ਦਾ ਇੱਕ ਬਾਂਦਰ ਖਰੀਦ ਲਿਆ ਉਸ ਹਿਸਾਬ ਨਾਲ ਨਾ ਜਿੰਨੇ ਵੀ ਉਹਨਾਂ ਦੇ ਬਾਂਦਰ ਪਿੰਡ ਵਾਲਿਆਂ ਨੇ ਇਕੱਠੇ ਕੀਤੇ ਸੀਗੇ ਉਹ ਸਾਰੇ ਖਰੀਦ ਕੇ ਲੈ ਗਏ ਤੇ ਇਸ ਵਾਰ ਫੇਰ ਉਹ ਕੀ ਕਹਿੰਦੇ ਜਾਣ ਲੱਗੇ ਫੇਰ ਕਹਿ ਗਏ ਵੀ 15 ਦਿਨਾਂ ਬਾਅਦ ਅਸੀਂ ਫੇਰ ਆਵਾਂਗੇ ਤੇ ਤੁਸੀਂ ਬਾਂਦਰ ਹੋਰ ਇਕੱਠੇ ਕਰਕੇ ਰੱਖਿਓ ਤੇ ਅਗਲੀ ਵਾਰੀ ਜਦੋਂ ਅਸੀਂ ਆਏ ਨਾ ਤਾਂ ਅਸੀਂ ਇੱਕ ਬਾਂਦਰ ਦਾ ਰੇਟ ਆ ਨਾ ਜਿਹੜਾ ਉਹ 500 ਰੁਪਇਆ ਦੇਵਾਂਗੇ ਤੇ ਆਹ ਅਸੀਂ ਲੈ ਚੱਲੇ ਹਾਂ ਤੇ ਇਹ ਸੋਚ ਕੇ ਸਾਰੇ ਸੋਚੀ ਪੈ ਜਾਂਦੇ ਆ ਕਹਿੰਦੇ ਵੀ ਜਿੰਨੇ ਵੀ ਬਾਂਦਰ ਹੈਗੇ ਸੀ ਵੀ ਉਹ ਤਾਂ ਅਸੀਂ ਸਾਰੇ ਇਕੱਠੇ ਕਰ ਲਏ ਵੀ ਇਹਨਾਂ ਨੂੰ ਦੇ ਤੇ ਹੁਣ ਤਾਂ ਕੋਈ ਬਚਿਆ ਹੀ ਨਹੀਂ ਤੇ ਵੀ ਹੁਣ ਕੀ ਕਰੀਏ ਤਾਂ ਬਸ ਫੇਰ ਕੀ ਸੀ ਅਗਲੇ ਦਿਨ ਕਹਿੰਦੇ ਸ਼ਹਿਰੋਂ ਇੱਕ ਦਲਾਲ ਆਇਆ ਕਹਿੰਦਾ ਵੀ ਮੈਂ 400 ਦੇ ਹਿਸਾਬ ਨਾਲ ਜਿੰਨੇ ਬਾਂਦਰ ਚਾਹੀਦੇ ਆ ਤੁਹਾਨੂੰ ਮੈਂ ਦਊਂਗਾ ਤੇ ਸ਼ਹਿਰੋਂ ਆਏ ਵਪਾਰੀਆਂ ਨੇ ਜਿਹੜੇ 500 ਤੁਹਾਨੂੰ ਦੇਣੇ ਹੀ ਆ ਤੇ ਵਿੱਚੋਂ 400 ਦਾ ਇੱਕ ਬਾਂਦਰ ਤੁਹਾਨੂੰ ਮੈਂ ਦੇ ਦੂੰਗਾ ਤਾਂ ਪਿੰਡ ਵਾਲਿਆਂ ਨੇ ਕੀ ਕੀਤਾ ਨਾ ਜਿੰਨੇ ਵੀ ਬਾਂਦਰ ਵੇਚੇ ਸੀਗੇ ਉਹਦੇ ਤੋਂ ਭਾਈ ਕੋਲੇ ਸੀਗੇ ਜਿਹੜੇ ਉਹ ਸਾਰੇ ਖਰੀਦ ਲਏ 400 ਦਾ ਇੱਕ ਬਾਂਦਰ ਲੈ ਲਿਆ ਤੇ ਬਸ ਫੇਰ ਕੀ ਸੀ ਇਸ ਵਾਰੀ ਕੀ ਹੁੰਦਾ ਵਾ 400 ਦਾ ਬਾਂਦਰ ਲੈ ਕੇ ਪਿੰਡ ਵਾਲੇ ਇਕੱਠੇ ਕਰਕੇ ਬਹਿ ਗਏ ਤੇ 15 ਦਿਨਾਂ ਦਾ ਟਾਈਮ ਵੀ ਖਤਮ ਹੋ ਗਿਆ ਤੇ ਬੈਠ ਕੇ ਵੀ ਹੁਣ 15 ਦਿਨਾਂ ਬਾਅਦ ਫੇਰ ਵਪਾਰੀ ਆਉਣਗੇ ਤੇ ਵੀ ਫੇਰ ਸਾਡਾ ਮੁਨਾਫਾ ਹੋਊਗਾ ਤੇ ਉਹ ਬਾਂਦਰ ਲੈ ਜਾਣਗੇ ਹਨਾ ਤਿੰਨ ਵਾਰੀ ਤੋਂ ਆ ਹੀ ਗਏ ਸੀਗੇ ਤੇ ਚੌਥੀ ਵਾਰ ਜਿਹੜਾ ਹੁਣ ਉਹਨਾਂ ਨੇ ਆਉਣਾ ਸੀ ਤੇ ਬਸ ਜੀ ਫੇਰ ਕੀ ਸੀਗਾ ਲੋਕ ਕਦੇ ਸ਼ਹਿਰੋਂ ਜਿਹੜੀ ਵੀ ਰਾਹ ਹੁੰਦਾ ਸੀ ਜਿਹੜਾ ਵੀ ਕੋਈ ਆਉਂਦਾ ਸੀ ਉਹਦੇ ਵੱਲ ਦੇਖੀ ਜਾਏ ਤੇ ਕਦੇ ਕੋਲ ਬੈਠੇ ਬਾਂਦਰ ਆ ਜਿਹੜੇ ਉਹਨਾਂ ਵੱਲ ਦੇਖਣ ਕਦੇ ਉਹਨਾਂ ਨੂੰ ਲੱਗੇ ਵੀ ਵਪਾਰੀ ਆ ਗਏ ਕਦੇ ਲੱਗੇ ਵੀ ਆਉਂਦੇ ਆ ਤੇ ਦੂਜੇ ਪਾਸੇ ਬਾਂਦਰਾਂ ਵੱਲ ਦੇਖ ਲੈਣ ਵੀ ਅੱਜ ਸਾਨੂੰ ਹੋਰ ਪੈਸੇ ਮਿਲਣੇ ਆ ਤੇ ਬਸ ਫੇਰ ਕੀ ਸੀ ਉਹ ਦਿਨ ਨੰਗਾ ਤੇ ਉਸ ਤੋਂ ਬਾਅਦ ਨਾ ਤਾਂ ਉਹ ਵਪਾਰੀ ਆਏ ਤੇ ਨਾ ਹੀ ਉਹ ਬਾਂਦਰ ਉਹਨਾਂ ਦੇ ਖੇੜੇ ਚੋਂ ਨਿਕਲੇ ਤੇ ਉਹੀ ਹਾਲ ਅੱਜ ਕੱਲ ਹੋਇਆ ਪਿਆ ਵਾ ਕਿ ਜਿਹੜਾ ਬਾਂਦਰਾਂ ਦਾ ਵਰਤਾਰਾ ਵਾ ਇਹ ਵਰੋ ਵਰੀ ਦਾ ਚੱਲੀ ਜਾਂਦਾ ਵਾ ਤੇ ਹੁਣ ਬਾਕੀ ਦਾ ਗਾਂ ਦੀ ਗੱਲ ਜੇ ਮੈਂ ਕਹਿਤੀ ਮੇਰੇ ਤੋਂ ਜਿਆਦਾ ਕਹੀ ਜਾਊਗੀ ਤੁਸੀਂ ਸਾਰੇ ਖੁਦ ਹੀ ਸਮਝਦਾਰ ਹੋ ਕਿ ਜਦੋਂ ਵੋਟਾਂ ਦਾ ਟਾਈਮ ਆਉਂਦਾ ਵਾ ਤਾਂ ਫਿਰ ਕਿੱਥੋਂ ਕਿੱਥੋਂ ਚੱਲ ਕੇ ਕੌਣ ਕੌਣ ਆਉਂਦਾ ਵਾ ਤੇ ਕਿਹੜੇ ਕਿਹੜੇ ਲਾਰੇ ਲਾਉਂਦੇ ਆ ਹਨਾ ਤੇ ਕਿੰਨੀਆਂ ਛੋਟਾਂ ਵੀ ਮਿਲਦੀਆਂ ਨੇ ਕਿੰਨੇ ਫਿਰ ਕਈ ਥਾਵਾਂ ਤੇ ਤਾਂ ਦਾਰੂ ਵੀ ਚੱਲਦੀ ਹੈ, ਪੈਸੇ ਵੀ ਚੱਲਦੇ ਆ, ਛੋਟੇ ਹੁੰਦੇ ਦੇਖਦੇ ਹੋਣੇ ਆ, ਇਹਦੇ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਹਨਾ। ਪਹਿਲਾਂ ਸੀਗੀ ਲੋਕਾਂ ਦੇ ਵਿੱਚ ਥੋੜੀ ਬਹੁਤੀ ਮਤਲਬ ਕਿ ਇਮਾਨ ਸੀ ਲੋਕਾਂ ਦੇ ਵਿੱਚ, ਚਲੋ ਲੀਡਰਾਂ ਦਾ ਵੀ ਕਹਿ ਸਕਦੇ ਆ ਇਮਾਨ ਸੀ, ਲੀਡਰਾਂ ਦੇ ਵਿੱਚ ਤਾਂ ਸਿਆਸਤ ਵਿੱਚ ਇਮਾਨ ਘੱਟ ਹੀ ਹੁੰਦਾ ਵਾ, ਕਿਉਂਕਿ ਪਰ ਫਿਰ ਵੀ ਲੋਕਾਂ ਦੀ ਕਦਰ ਕਰਦੇ ਸੀ, ਪਤਾ ਹੁੰਦਾ ਸੀ ਕਿ ਜੇ ਕੋਈ ਪਿੰਡ ਦਾ ਸਰਪੰਚ ਆ ਤਾਂ ਉਹਦਾ ਕੀ ਆ, ਉਹਦਾ ਉਹਦੀ ਇੱਜ਼ਤ ਮਾਣ ਹੁੰਦੀ ਸੀ, ਪਿੰਡ ਦੀ ਪੰਚਾਇਤ, ਪਿੰਡ ਦੇ ਲੋਕ ਪਿੰਡ ਦੀ ਪੰਚਾਇਤ ਦਾ ਇੱਜ਼ਤ ਮਾਣ ਕਰਦੇ ਸੀ, ਉਹਨਾਂ ਦੇ ਫੈਸਲੇ ਨੂੰ ਸਿਰ ਮੱਥੇ ਤੇ ਲੈਂਦੇ ਸੀ, ਤੇ ਪੰਚ ਸਰਪੰਚ ਵੀ ਉਹੀ ਬਣਦੇ ਸੀ ਜਿਹੜੇ ਕਿ ਪਿੰਡ ਦਾ ਭਲਾ ਚਾਹੁੰਦੇ ਸੀ, ਜਿਨ੍ਹਾਂ ਨੂੰ ਪਿੰਡ ਦੀ ਇੱਜ਼ਤ ਤੇ ਪਿੰਡ ਦੀ ਬੇਇੱਜ਼ਤੀ ਦਾ ਪਤਾ ਹੁੰਦਾ ਸੀਗਾ ਕਿ ਇਹਦੇ ਚ ਫਰਕ ਕੀ ਆ। ਸੋ ਬਸ ਫਿਰ ਇਹੀ ਸੀਗੀ, ਉਦੋਂ ਪੰਚਾਂ ਨੂੰ ਪਰਮੇਸ਼ਰ ਕਹਿੰਦੇ ਸੀਗੇ ਹਨਾ, ਤੇ ਪਰ ਅੱਜ ਕੱਲ ਦਾ ਜਿਹੜਾ ਟਾਈਮ ਆ ਉਹ ਕਿਸੇ ਤੋਂ ਵੀ ਲੁਕਿਆ ਨਹੀਂ ਹੋਇਆ ਕਿ ਜਿਹੜੀ ਜ਼ਿੰਦਗੀ ਆ ਉਹ ਪਦਾਰਥਵਾਦੀ ਬਣੀ ਆ, ਹੋੜ ਇੰਨੀ ਵੱਧ ਚੁੱਕੀ ਆ ਕਿ ਲੋਕ ਆਪਣਾ ਹੀ ਪਿੰਡ, ਆਪਣਾ ਹੀ ਸ਼ਹਿਰ, ਆਪਣਾ ਹੀ ਉਹ ਦੇਸ਼ ਹੈ ਜਿੱਥੇ ਜੰਮੇ ਪਲੇ ਆ ਉਹ ਛੱਡ ਕੇ ਬਾਹਰਲੇ ਮੁਲਕਾਂ ਵੱਲ ਨੂੰ ਭੱਜਦੇ ਆ, ਕਾਹਦੇ ਲਈ, ਕੁਛ ਤਾਂ ਰੋਜੀ ਰੋਟੀ ਦੀ ਭਾਲ ਲਈ ਭੱਜਦੇ ਆ ਤੇ ਕੁਛ ਵਧੀਆ ਜ਼ਿੰਦਗੀ ਲਈ ਤੇ ਵਧੀਆ ਸਹੂਲਤਾਂ ਦੇ ਲਈ। ਪਤਾ ਸਭ ਨੂੰ ਹੀ ਆ ਕਿ ਇੱਥੇ ਆ ਕੇ ਇੱਕ ਮਿੱਠੀ ਜੇਲ੍ਹ ਦੀ ਤਰ੍ਹਾਂ, ਪਰ ਜ਼ਿੰਦਗੀ ਦੀ ਕਦਰ ਆ, ਇਨਸਾਨ ਦੀ ਵੀ ਕੀਮਤ ਹੈਗੀ ਆ, ਇੱਥੇ ਕਦਰ ਆ ਇਨਸਾਨ ਦੀ, ਤੇ ਇਨਸਾਨ ਦੇ ਜਿਹੜੇ ਇਮੋਸ਼ਨ ਆ ਉਹਨਾਂ ਦੀ ਵੀ ਕਦਰ ਆ, ਤੇ ਇਸੇ ਲਈ ਸ਼ਾਇਦ ਇਹ ਵਧੀਆ ਜ਼ਿੰਦਗੀ ਜਿਉਣ ਲਈ ਸਾਰੇ ਲੋਕ ਇੱਧਰ ਨੂੰ ਭੱਜ ਰਹੇ ਆ। ਤੇ ਇੰਡੀਆ ਦਾ ਹਾਲਾਤ ਹੁਣ ਕੀ ਆ ਉਹ ਸਭ ਨੂੰ ਪਤਾ, ਕਿ ਆਪਾਂ ਚਲੋ ਸ਼ਹਿਰਾਂ ਦੀ ਗੱਲ ਤਾਂ ਨਹੀਂ ਕਰਦੇ, ਪਿੰਡਾਂ ਦੇ ਵਿੱਚ ਵੀ ਜਦੋਂ ਮੈਂ ਪਿੰਡ ਫੋਨ ਕਰਦੀ ਆ ਨਾ ਤਾਂ ਹਰ ਵਾਰੀ ਮੰਮੀ ਕਹਿ ਦਿੰਦੀ ਆ ਕਿ ਉਹਨਾਂ ਦੀ ਕੁੜੀ ਨੇ ਆਈਲੈਟਸ ਕਰ ਲਿਆ, ਜਾਂ ਉਹਨਾਂ ਦੇ ਮੁੰਡੇ ਨੇ ਆਈਲੈਟਸ ਕਰ ਲਿਆ, ਤੇ ਹੁਣ ਉਹ ਬਾਹਰ ਨੂੰ ਜਾਣ ਦੀ ਤਿਆਰੀ ਕਰ ਰਹੇ ਆ, ਤੇ ਉਹਨਾਂ ਦੇ ਵੀ ਜਵਾਕਾਂ ਨੇ ਚਲੇ ਜਾਣਾ। ਪਿੰਡਾਂ ਦੇ ਪਿੰਡ ਖਾਲੀ ਹੋਈ ਜਾ ਰਹੇ ਆ, ਬਾਹਰ ਨੂੰ ਭੱਜ ਰਹੇ ਆ ਸਾਰੇ, ਕਿਉਂ, ਵਧੀਆ ਫਿਊਚਰ ਤੇ ਵਧੀਆ ਜ਼ਿੰਦਗੀ ਦੀ ਤਲਾਸ਼ ਦੇ ਵਿੱਚ। ਪਰ ਕਈ ਲੋਕ ਐਸੇ ਵੀ ਆ ਜਿਹੜੇ ਕਿ ਇੱਧਰ ਨੂੰ ਪਰਤਣ ਦੇ ਲਈ, ਜਿਨ੍ਹਾਂ ਦਾ ਕੋਈ ਹੋਰ ਹੱਥ ਪੱਲਾ ਨਹੀਂ ਆਉਂਦਾ, ਤਾਂ ਉਹ ਦੋ ਨੰਬਰ ਦੇ ਤਰੀਕੇ ਨਾਲ ਵੀ ਬਾਹਰ ਨੂੰ ਪਹੁੰਚਦੇ ਆ ਹਨਾ। ਤੇ ਉਹ ਦੋ ਨੰਬਰ ਦੇ ਤਰੀਕੇ ਦੇ ਵਿੱਚ ਕੀ ਕੀ ਮੁਸੀਬਤਾਂ ਆਉਂਦੀਆਂ, ਕੀ ਕੀ ਝੱਲਣਾ ਪੈਂਦਾ ਵਾ ਉਸਦਾ, ਸ਼ਾਇਦ ਉਹਨਾਂ ਨੂੰ ਉੱਥੇ ਤਾਂ ਅੰਦਾਜ਼ਾ ਨਹੀਂ ਹੁੰਦਾ, ਜੇ ਕਿਸੇ ਨੂੰ ਅੰਦਾਜ਼ਾ ਵੀ ਹੁੰਦਾ ਤਾਂ ਬੜੀਆਂ ਮਜਬੂਰੀਆਂ ਹੁੰਦੀਆਂ ਨੇ, ਤੇ ਉਹਨਾਂ ਨੂੰ ਉਹ ਸਿਰ ਮੱਥੇ ਸਵੀਕਾਰ ਕਰਦੇ ਆ। ਕਿੰਨਾ ਆਪਾਂ ਸੁਣਦੇ ਆ ਨਾ ਕਿ ਰਸਤੇ ਦੇ ਜੰਗਲ ਤੈਅ ਕਰਨੇ ਪੈਂਦੇ ਆ, ਨਦੀਆਂ, ਪਾਣੀ, ਪਤਾ ਨੀ ਕਿੱਥੋਂ ਕਿੱਥੋਂ ਪੈਦਲ ਕਿੰਨੇ ਮੀਲਾਂ ਤੱਕ ਪੈਦਲ ਚੱਲਣਾ ਪੈਂਦਾ ਵਾ, ਤੇ ਕਿੱਥੋਂ ਕਿੱਥੋਂ ਬਚਣਾ ਪੈਂਦਾ ਵਾ, ਜੰਗਲੀ ਜਾਨਵਰਾਂ ਤੇ ਆਪਣੀ ਜਾਨ ਦਾ ਖਤਰਾ, ਬੜਾ ਕੁਛ ਹੁੰਦਾ ਵਾ। ਸੋ ਏਦਾਂ ਦੀ ਇੱਕ ਫਿਲਮ ਆ ਰਹੀ ਹੈ ਜੀ ਐਮੀ ਵਿਰਕ ਦੀ, ਤੇ ਐਮੀ ਵਿਰਕ ਦੀ ਆਜਾ ਮੈਕਸੀਕੋ ਚੱਲੀਏ। ਸੋ ਮੂਵੀ ਆ ਰਹੀ ਹੈ ਜੀ ਇੰਡੀਆ ਦੇ ਵਿੱਚ ਤਾਂ 25 ਤਰੀਕ ਨੂੰ ਰਿਲੀਜ਼ ਹੋ ਰਹੀ ਆ, ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਮਤਲਬ ਕਿ ਬਾਹਰਲੇ ਮੁਲਕਾਂ ਦੇ ਵਿੱਚ 24 ਤਰੀਕ ਨੂੰ ਰਿਲੀਜ਼ ਹੋ ਰਹੀ ਆ, ਤੇ ਬੜੀ ਵਧੀਆ ਮੂਵੀ ਆ ਜਿਸ ਦੇ ਵਿੱਚ ਕਿ ਤੁਸੀਂ ਟ੍ਰੇਲਰ ਹੀ ਦੇਖੋਗੇ ਨਾ ਤਾਂ ਉਹਦੇ ਤੇ ਬਹੁਤ ਕੁਛ ਪਤਾ ਲੱਗ ਜਾਣਾ ਵਾ ਕਿ ਕਿੱਦਾਂ ਦੀ ਮੂਵੀ ਆ ਤੇ ਕੀ ਇਸ ਮੂਵੀ ਦੀ ਕਹਾਣੀ ਹੋਊਗੀ। ਤੇ ਬਾਕੀ ਤਾਂ ਸਾਰਾ ਕੁਛ ਟਾਈਟਲ ਨਹੀਂ ਦੱਸ ਦਿੱਤਾ ਕਿ ਆਜਾ ਮੈਕਸੀਕੋ ਚੱਲੀਏ 25 ਫਰਵਰੀ ਇੰਡੀਆ ਤੇ 24 ਫਰਵਰੀ ਬਾਹਰਲੇ ਮੁਲਕਾਂ ਦੇ ਵਿੱਚ ਯਾਨੀ ਕਿ ਰਿਲੀਜ਼ ਹੋ ਰਹੀ ਆ। ਡਾਇਰੈਕਟਰ ਆ ਜੀ ਰਾਕੇਸ਼ ਧਵਨ, ਬੀਰ ਸਿੰਘ ਤੇ ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਤੇ ਵੈਸੇ ਤਾਂ ਐਕਟਰ ਐਮੀ ਵਿਰਕ ਆ, ਤੇ ਬਾਕੀ ਤੁਹਾਡਾ ਬੂਟਾ ਵੀ ਆ ਰਿਹਾ ਵਾ ਇਸ ਮੂਵੀ ਦੇ ਵਿੱਚ, ਗਾਣਾ ਕੱਢਣ ਨਹੀਂ ਆ ਰਿਹਾ, ਜ਼ਿੰਦਗੀ ਦੀ ਹਕੀਕਤ ਲੈ ਕੇ ਆ ਰਹੇ ਆ ਜੀ ਸਾਰੀ, ਕਿ ਕਿਹੜੇ ਕਿਹੜੇ ਸਫ਼ਰਾਂ ਦੇ ਵਿੱਚੋਂ ਲੰਘਦੀ ਆ ਜ਼ਿੰਦਗੀ ਮੈਕਸੀਕੋ ਦੇ ਬਾਰਡਰ ਤੱਕ, ਕਿੰਨਿਆਂ ਨੂੰ ਖੋਹਦੇ ਆ ਤੇ ਕਿੰਨੇ ਨਾਲ ਰਹਿੰਦੇ ਆ ਤੇ ਕਿਹੜੇ ਕਿਹੜੇ ਤਸੀਹੇ ਚੱਲਦੇ ਆ, ਇਹ ਸਾਰੇ ਕਾਸੇ ਨੂੰ ਬਿਆਨ ਕਰਦੀ ਆ ਇਹ ਫਿਲਮ ਆਜਾ ਮੈਕਸੀਕੋ ਚੱਲੀਏ। ਤੇ ਲਓ ਫਿਰ ਕਿਉਂ ਨਾ ਇਸੇ ਫਿਲਮ ਦੇ ਵਿੱਚੋਂ ਹੀ ਇੱਕ ਗੀਤ ਸੁਣਦੇ ਆ ਪ੍ਰੋਗਰਾਮ ਦੇ ਵਿੱਚ, ਅਗਲਾ ਸਫ਼ਰਾਂ ਤੇ ਆਵਾਜ਼ ਆ ਜੀ ਬੀਰ ਸਿੰਘ ਤੇ ਐਮੀ ਵਿਰਕ ਦੀ, ਤੇ ਲਓ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਬਾਹਰ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਪੂਰਾ ਕਿਸੇ ਨਸੀਬ ਵਾਲੇ ਦਾ ਹੀ ਹੁੰਦਾ ਹੈ। ਵਾਈਟ ਹਿਲ ਸਟੂਡੀਓਜ਼ ਪ੍ਰੈਜ਼ੈਂਟਸ ਆਜਾ ਮੈਕਸੀਕੋ ਚੱਲੀਏ।
ਉੱਠ ਜਾ ਉੱਠ ਜਾ,
ਕਰੀ ਅਮਰੀਕਾ ਪਹੁੰਚ ਲੈਣ ਦੇ,
ਤੇਰੀ ਡਾਲਰ ਗਿਣਦੇ ਦੀ ਥੁੱਕ ਮੁੱਕ ਜਾਣੀ ਥੁੱਕ, ਜਿੰਨਾ ਕੰਜੂਸ ਬਾਪੂ ਤੂੰ ਲੱਭਣਾ ਬੇਬੇ, ਇਹਦਾ ਵਾਸ ਚੱਲਣਾ ਕੁੱਕੜੀਆਂ ਵੀ ਚੋਲੇ।
ਆਜਾ ਮੈਕਸੀਕੋ ਚੱਲੀਏ ਸਟਾਰਿੰਗ ਐਮੀ ਵਿਰਕ, ਨਾਸਿਰ ਐਂਡ ਜ਼ਾਫਰੀ ਖਾਨ।
ਪੰਜਾਬੀ ਚ ਗੱਲ ਕਰ ਲੈ ਭਰਾਵਾ, ਅੰਗਰੇਜ਼ੀ ਅੰਗਰੂਜੀ ਨਹੀਂ ਆਉਂਦੀ।
ਤੂੰ ਵੀ ਪੰਜਾਬੀ ਜਿਸ ਹਿਸਾਬ ਨਾਲ ਪੰਜਾਬੀ ਟਕਰਨ ਦਾ, ਮੈਨੂੰ ਲੱਗਦਾ ਜੰਟ ਕਿਤੇ ਸਾਨੂੰ ਤਰਨ ਤਾਰਨ ਤੇ ਲਾ ਗਿਆ।
25 ਫਰਵਰੀ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਛਲੀ ਉੱਠੀ ਦਰਿਆਵਾਂ ਦੀ, ਛਲੀ ਉੱਠੀ ਦਰਿਆਵਾਂ ਦੀ, ਸਫ਼ਰਾਂ ਤੇ ਪੁੱਤ ਤੁਰ ਕੇ
सपना हर कोई देखता है पर पूरा किसे नसीब वाले दा ही हुंदा है। White Hill Studios presents आजा मेक्सिको चलिए।
उठ जा
करी अमेरिका पहुंच लन दे
तेरी डॉलर गिन दे थुक मुक जानी थुक
जिन्ना कंजूस बापू तू लबण बेबे एदा वास चलना कुकड़ियां भी चोले
आजा मेक्सिको चलिए स्टारिंग एमी विर्क नासिर एंड ज़ाफरी खान।
पंजाबी जी गल कर ला भरावा अंग्रेजी अंग्रूजी नहीं आंदी
तू भी पंजाबी जिस हिसाब ना पंजाबी टकरन दे मैं लगदा यंट किते सानू तरन तरन नहीं ला गया।
25 फरवरी तो तुहाडे नजदीकी सिनेमा घरां च
लो जी मूवी का तो थानू पता लग ही गया कि आजा मैक्सिको चलिए। हुण मैक्सिको नूं नहीं चलना आपां सिर्फ मूवी देखनी आ। पर हां जी मूवी देख के दस्यो जरूर कि किदां दी लगी। ट्रेलर तो ता बड़ी वधिया मूवी लगदी आ कि थोड़ी हासा मजाक दी आ ते बाकी दा जो हैगा वा ओ ज्यादा इमोशनली आ। इमोशनली सच आ जे किसे ने अपनी लाइफ दे विच जेड़ा उत्थे पहुंचिया कोई दसदा आपा कह ता दिंदे आ कि कहानियां कहानियां भी ता साडी रोज दी जिंदगी चो बनदियां ने ना। साडी जिंदगी ही कहानियां नूं जन्म दिंदी आ। बस एही कहानी आ जी इस फिल्म दी। सो जरूर देखण जायो ते बाकी गाने अगे दी अगे थानू आपा जरूर सुणाउंदे जाणा। ते थोडे इधर प्रोग्राम दे विच जसवंत राय मेलबर्न तो पहुंच चुके आ जी। कहिंदे सत श्री अकाल बोबी भैन जी। हांजी सत श्री अकाल जसवंत जी, हो सुनाओ की हाल चाल आ ते किदां अज मेलबर्न दा मौसम है जरूर दस्यो। ते बाकी इधर लखवीर बराड़ भी पहुंच चुके आ। कहिंदे कि बोबी भैन सरबजीत भाई ते सारे सुनण वाले नूं प्यार भरी सत श्री अकाल। साडे वल्लों भी निघी जिआं ते प्यार भरी सत श्री अकाल जी थानू। ते हो सुनाओ कम कार वधिया चलदा। ते इन्हां ने एक लिखदे सोहना वा सोहनिया सत्रां लिख के भेजिया ने। की लिखदे ने? कहिंदे कि वक्त वक्त दी गल है सजना ते वक्त तो पहला कोई नहीं मरदा। वक्त रुके ना वक्त चुके ना वक्त किसे दा इंतजार नहीं करदा। वक्त ना चलदिया ते घर खुशहाली बे वक्तिया दी कदर नहीं करदा। चोरी यारी छड़े ना गुजी चोरी यारी छड़े ना गुजी झूठ फरेब तो चके परदा। सो बहुत सोहना लिखिया जी। ते लखवीर जी इना चार सत्रां दे विच ही तुसी बड़ा कुछ लिख दिता। सो वाकई जी वक्त किसे लई नहीं रुकदा ते ना ही किसे लई झुकदा ते ना ही किसे दा इंतजार करदा। सो वक्त अपने चाले चलदा रहिंदा वा ते जे असी वक्त दी वागडोर हथ विच फड़ ली ता ठीक आ। मतलब के हथ विच ता कोई भी वागडोर नहीं फड़ सकदा क्योंकि टाइम आ जेड़ा ओदे नाल चलना बड़ा मुश्किल आ। चलन की कोशिश असी सारे ही जरूर करते हैं पर चलदा बहुत घट आ क्योंकि साडी जेड़ी जिंदगी आ ना ओदे विच मोह दे रिश्ते बहुत आ ते किते किते फिर ये बेड़ियां सानू रोक भी लैंदियां। टाइम तो पहला ते टाइम तो बाद हो ही जांदा वा। खैर चलो वक्त आ जेड़ा अपने चाले चली जाना वा ते देख लो दिन हफ्ते ते फिर महीने ते साल ते सालां ते साल निकल जांदे ने। ना तां ਘਰ ਭਜਨ ਮਨ ਦਾ ਗਾਣਾ ਵਾ ਨਾ ਕਿ ਮਨ ਨਾ ਮਰ ਜਾਣਾ ਉਹ ਪਿੱਛੇ ਯਾਦਾਂ ਰਹਿ ਜਾਣਿਆ ਮਰਿਆਂ ਦੇ ਪਿੱਛੋਂ ਲੋਕੀ ਪਾਉਂਦੇ ਕਹਾਣੀਆਂ। ਸੋ ਵੈਸੇ ਮੈਂ ਚਾਹੁੰਦੀ ਨੀ ਸੀ ਕਿ ਅੱਜ ਦਾ ਪ੍ਰੋਗਰਾਮ ਮੈਂ ਇਮੋਸ਼ਨਲ ਕਰਾਂ, ਪਰ ਕੀ ਕਰਾਂ, ਦਿਲ ਆ ਨਾ ਜਿਹੜਾ ਉਹ ਫਿਰ ਵੀ ਕਹਿੰਦੇ ਹੁੰਦੇ ਨਾ ਕਿ ਫਿਰ ਵੀ ਦਿਲ ਹੈ ਹਿੰਦੁਸਤਾਨੀ। ਸੋ ਦਿਲ ਆ ਜੀ ਇਹ ਰੱਬ ਨੇ ਦਿੱਤਾ ਹੀ ਏਦਾਂ ਵਾ ਕਿ ਇਹਦੇ ਵਿੱਚ ਦੁੱਖ ਵੇਲੇ ਤਕਲੀਫ਼ ਹੁੰਦੀ ਆ, ਰੋਣ ਵੀ ਆਉਂਦਾ ਵਾ ਤੇ ਸੁੱਖ ਵੇਲੇ ਹਾਸੇ ਵੀ ਛੁੱਟਦੇ ਆ, ਕਲਕਾਰੀਆਂ ਵੀ ਵੱਜਦੀਆਂ ਨੇ। ਪਰ ਕੀ ਕਰੀਏ, ਟਾਈਮ ਟਾਈਮ ਦੀ ਗੱਲ ਆ, ਜਿਵੇਂ ਕਿ ਤੁਸੀਂ ਦੱਸਿਆ ਕਿ ਵਕਤ ਵਕਤ ਆ ਤੇ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸੋ ਵਕਤ ਕਿਸੇ ਦੇ ਨਾ ਤਾਂ ਰੋਕਿਆ ਰੁਕਦਾ ਤੇ ਨਾ ਹੀ ਇਹਨੇ ਰੁਕਣਾ ਵਾ। ਤੇ ਬਾਕੀ ਕਹਿੰਦੇ ਹੁੰਦੇ ਆ ਨਾ, ਇੱਕ ਸੁਰਜੀਤ ਪਾਤਰ ਜੀ ਦੀ ਨਾ ਇੱਕ ਕਵਿਤਾ ਲਿਖੀ ਆ, ਮੈਨੂੰ ਉਹ ਬੜੀ ਵਧੀਆ ਲੱਗਦੀ ਆ। ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਸੁਣਾਈ ਸੀਗੀ ਤੇ ਮੇਰੇ ਖਿਆਲ ਉਹ ਤਾਂ ਹੋਰ ਸੀ ਜਿਹੜੀ ਪਹਿਲਾਂ ਸੁਣਾਈ ਸੀ, ਇਹ ਇੱਕ ਹੋਰ ਆ। ਇਹਦੇ ਵਿੱਚ ਉਹ ਕੀ ਲਿਖਦੇ ਆ, ਕਹਿੰਦੇ ਕਿ ਇੱਕ ਲਰਜ਼ ਦਾ ਨੀਰ ਸੀ ਉਹ ਮਰ ਕੇ ਪੱਥਰ ਹੋ ਗਿਆ, ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ, ਤੀਸਰਾ ਇਸ ਹਾਦਸੇ ਨੂੰ ਕਰਨ ਲੱਗਿਆ ਸੀ ਬਿਆਨ, ਉਹ ਕਿਸੇ ਪੱਥਰ ਦੇ ਪੂਰਨ ਕਰਕੇ ਪੱਥਰ ਹੋ ਗਿਆ। ਇੱਕ ਸ਼ਾਇਰ ਬਚ ਗਿਆ ਸੀ, ਇੱਕ ਸ਼ਾਇਰ ਬਚ ਗਿਆ ਸੀ ਸੰਵੇਦਨਾ ਸੰਗ ਲਰਜ਼ ਦਾ, ਇਨੇ ਪੱਥਰ ਉਹ ਗਿਣਤੀ ਕਰਕੇ ਪੱਥਰ ਹੋ ਗਿਆ। ਸੋ ਬਸ ਇਹੀ ਵਕਤ ਦੀ ਮਾਰ ਆ ਜੀ, ਵਕਤ ਵੱਡੇ ਵੱਡੇ ਦੀ ਬਸ ਕਰਾ ਦਿੰਦਾ ਵਾ, ਤੇ ਜੇ ਇਨਸਾਨ ਦੇ ਵਿੱਚ ਕੁਛ ਬਚਦਾ ਨਾ ਤਾਂ ਉਹ ਆਪਣੇ ਤੋਂ ਪਹਿਲਿਆਂ ਨੂੰ ਦੇਖ ਕੇ ਆਪਣੇ ਆਪ ਹੀ ਖਤਮ ਹੋ ਜਾਂਦਾ। ਇੱਕ ਛੋਟੇ ਹੁੰਦੇ ਕਹਾਣੀ ਸੁਣਦੇ ਸੀ ਕਿ ਵੰਜਲੀ ਦੀ ਹੋ ਕੇ ਇੱਕ ਵਾਰੀ ਇੱਕ ਬੰਦੇ ਨੂੰ ਕੋਈ ਨਾ ਗੱਲ ਪਤਾ ਲੱਗਦੀ ਆ। ਹੁਣ ਤੁਸੀਂ ਕਹੋਗੇ ਵੈਸੇ ਤਾਂ ਮੈਂ ਤੁਹਾਨੂੰ ਗਾਣਾ ਸੁਣਾਉਣਾ ਚਾਹੁੰਦੀ ਸੀ, ਪਰ ਆ ਗੱਲ ਦੇ ਵਿੱਚੋਂ ਹੀ ਗੱਲ ਨਿਕਲ ਆਈ ਤੇ ਮੈਨੂੰ ਉਹ ਗੱਲ ਚੇਤੇ ਆ ਗਈ, ਤੇ ਉਹ ਸੋਚਦਾ ਵੀ ਇਹ ਗੱਲ ਮੈਂ ਕਿਸੇ ਨੂੰ ਨਹੀਂ ਦੱਸ ਸਕਦਾ, ਕਿਉਂਕਿ ਜੇ ਇਹ ਗੱਲ ਮੈਂ ਕਿਸੇ ਨੂੰ ਦੱਸ ਦਿੱਤੀ ਤਾਂ ਇਹ ਜਿਹੜੀ ਤਕਲੀਫ ਆ ਨਾ ਇਹ ਬਹੁਤਿਆਂ ਨੂੰ ਤਕਲੀਫ ਦਊਗੀ, ਤੇ ਪਰ ਉਹ ਤੋਂ ਆਪਣੀ ਵੀ ਉਹ ਗੱਲ ਆ ਜਿਹੜੀ ਆਪਣੀ ਵੀ ਉਹ ਤਕਲੀਫ ਆਪਣੇ ਅੰਦਰ ਨਹੀਂ ਸੀ ਰੱਖ ਹੁੰਦੀ, ਤੇ ਉਹਨੂੰ ਆਪਣੇ ਉਹ ਰਾਜਾ ਆਪਣੇ ਮੰਤਰੀਆਂ ਨੂੰ ਰਾਜਾ ਹੀ ਕਹਿ ਦਿੰਦੇ ਆਪਾਂ, ਤੇ ਉਹ ਆਪਣੇ ਮੰਤਰੀ ਜਾਂ ਆਪਣੇ ਆਸ ਪਾਸ ਤੇ ਪੁੱਛਦਾ ਵਾ ਕਿ ਵੀ ਮੈਂ ਕੀ ਕਰਾਂ। ਉਹ ਕਹਿੰਦੇ ਤੂੰ ਕਿਸੇ ਨਾਲ ਸਾਂਝੀ ਕਰ ਲੈ, ਕਹਿੰਦਾ ਮੈਂ ਸਾਂਝੀ ਨਹੀਂ ਕਰ ਸਕਦਾ, ਚਾਹੇ ਮੈਂ ਜ਼ਬਾਨ ਦਿੱਤੀ ਕਹਿ ਲਓ ਜਾਂ ਕੁਛ ਵੀ ਕਹਿ ਲਓ, ਤੇ ਵੀ ਮੈਨੂੰ ਕੋਈ ਹੱਲ ਦੱਸੋ ਵੀ ਮੈਂ ਕੀ ਕਰਾਂ। ਬੜਾ ਸੋਚਦੇ ਆ, ਤੇ ਫਿਰ ਉਹਨੂੰ ਕਹਿੰਦੇ ਤੂੰ ਇੱਦਾਂ ਕਰ, ਇੱਕ ਇਕਾਂਤ ਜੰਗਲ ਦੇ ਵਿੱਚ ਚਲਾ ਜਾ ਜਿੱਥੇ ਕੋਈ ਨਹੀਂ ਹੋਊਗਾ, ਤੇ ਬਹੁਤ ਦੂਰ ਚਲਾ ਜਾ ਜਿੱਥੇ ਸਿਰਫ ਦਰਖਤ ਹੀ ਹੋਣ, ਕੋਈ ਪਸ਼ੂ ਪੰਛੀ ਵੀ ਨਹੀਂ ਹੋਊਗਾ, ਤੇ ਤੂੰ ਉੱਥੇ ਜਾ ਕੇ ਆਪਣੇ ਦਿਲ ਦੀ ਗੱਲ ਉਹਨਾਂ ਦਰਖਤਾਂ ਨਾਲ ਕਰ ਲਾ, ਜਾਂ ਉੱਥੇ ਜਾ ਕੇ ਆਪਣੇ ਦਿਲ ਦੀ ਗੱਲ ਜਿਹੜਾ ਤੇਰੇ ਦਿਲ ਦੇ ਵਿੱਚ ਦਰਦ ਆ ਨਾ ਉਹਨੂੰ ਕੱਢ ਦੇ, ਤੇ ਤੇਰਾ ਮਨ ਹਲਕਾ ਹੋ ਜਾਊਗਾ। ਤੇ ਬਸ ਜੀ ਉਹਦੇ ਮਨ ਨੂੰ ਇਹ ਗੱਲ ਜੱਚ ਜਾਂਦੀ ਆ, ਤੁਰਿਆ ਬਹੁਤ ਦੂਰ ਚਲਾ ਜਾਂਦਾ ਜਿੱਥੇ ਕਿ ਉਹਨੂੰ ਕੋਈ ਬੰਦਾ ਨਾ ਪਰਿੰਦਾ ਕੁਛ ਨਹੀਂ ਦਿੰਦਾ, ਸਿਰਫ ਚਾਰੇ ਪਾਸੇ ਦਰਖਤ ਹੀ ਹੁੰਦੇ ਆ, ਤਾਂ ਉੱਥੇ ਜਾ ਕੇ ਉਹ ਆਪਣੇ ਮਨ ਦੀ ਗੱਲ ਸ਼ੇਅਰ ਕਰ ਦਿੰਦਾ, ਮਨ ਦੀ ਗੱਲ ਦੱਸਦਾ, ਜਾਣੀ ਕਿ ਮਨ ਦੀ ਭੜਾਸ ਕੱਢਦਾ, ਉਹਨੂੰ ਬੜਾ ਹਲਕਾ ਮਹਿਸੂਸ ਹੁੰਦਾ, ਤੇ ਆ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਰੁੱਝ ਜਾਂਦਾ। ਉਹ ਆਪਣੇ ਮਨ ਦੀ ਭੜਾਸ ਤਾਂ ਕੱਢਿਆ ਆ, ਪਰ ਉਹ ਜਿਹੜਾ ਬੋਝ ਸੀ ਉਹ ਸੁਣ ਰਹੇ ਦਰਖਤ ਜਿਨ੍ਹਾਂ ਨੂੰ ਕਿ ਅਸੀਂ ਨਿਰਜੀਵ ਸਮਝਦੇ ਹਾਂ, ਹਰ ਚੀਜ਼ ਦੇ ਵਿੱਚ ਜਾਨ ਹੁੰਦੀ ਆ, ਉਹਨਾਂ ਤੇ ਭਾਰੀ ਪੈ ਗਿਆ। ਉਹਨਾਂ ਨੇ ਜਿਨ੍ਹਾਂ ਨੇ ਸੁਣਿਆ ਤਾਂ ਕਹਿੰਦੇ ਕਿ ਟਾਈਮ ਪੈਂਦਾ ਰਿਹਾ ਪੈਂਦਾ ਗਿਆ, ਤਾਂ ਉੱਥੋਂ ਇੱਕ ਬੰਦਾ ਜਿਹੜਾ ਕਿ ਕੋਈ ਕਾਰੀਗਰ ਸੀ ਜਿਹੜਾ ਬਾਂਸਰੀਆਂ ਵਜਾਉਂਦਾ ਸੀਗਾ, ਉਸ ਜੰਗਲ ਦੇ ਵਿੱਚ ਜਾਂਦਾ ਤੇ ਉੱਥੋਂ ਲੱਕੜੀ ਲੈ ਕੇ ਆਉਂਦਾ, ਤੇ ਜਿਨ੍ਹਾਂ ਦਰਖਤਾਂ ਕੋਲ ਕਹਿੰਦੇ ਉਹ ਬੰਦੇ ਨੇ ਆਪਣੀ ਵਿਥਿਆ ਸੁਣਾਈ ਹੁੰਦੀ ਆ ਨਾ, ਉਹਨਾਂ ਦਰਖਤਾਂ ਦੀ ਬਣਾਈ ਹੋਈ ਬੰਜਲੀ ਦੇ ਵਿੱਚ ਉਹ ਦਰਦ ਆਪਣੇ ਆਪ ਐਟੋਮੈਟਿਕ ਹੀ ਆ ਜਾਂਦਾ, ਕਿਉਂਕਿ ਉਸ ਨੂੰ ਬਜਾਉਣ ਵਾਲੇ ਦੇ ਅੰਦਰੋਂ ਉਹ ਦਰਦ ਦੀਆਂ ਸੁਰਾਂ ਨਿਕਲਦੀਆਂ ਤਾਂ ਉਹ ਬੜੇ ਹੈਰਾਨ ਹੁੰਦੇ ਆ। ਤਾਂ ਹੌਲੀ ਹੌਲੀ ਗੱਲ ਚਲਦੀ ਰਹਿੰਦੀ ਆ, ਤੇ ਜਦੋਂ ਉਸ ਬੰਦੇ ਤੱਕ ਪਹੁੰਚਦੀ ਆ ਤਾਂ ਉਹ ਕਹਿੰਦੇ ਵੀ ਇੱਦਾਂ ਕਿੱਦਾਂ ਫਰਕ ਹੁੰਦਾ ਵਾ, ਤੇ ਉਹ ਜਿਹੜਾ ਕਾਰੀਗਰ ਹੁੰਦਾ ਉਹਨੂੰ ਸੱਦਿਆ ਜਾਂਦਾ ਵੀ ਤੂੰ ਬਾਂਸਰੀਆਂ ਇਹ ਦੋਨੋਂ ਤੂੰ ਹੀ ਬਣਾਈਆਂ ਤੇ ਦੱਸ ਫੇਰੇ ਚ ਫਰਕ ਕਿਵੇਂ ਲੱਗਾ। ਤਾਂ ਉਹ ਦੱਸਦਾ ਕਿ ਮੈਂ ਇਸ ਜੰਗਲ ਤੋਂ ਲੱਕੜੀ ਲੈ ਆਇਆ ਸੀ, ਦੋਨੋਂ ਲੱਕੜੀਆਂ ਮੈਂ ਇੱਕੋ ਜੰਗਲ ਚੋਂ ਲੈ ਕੇ ਆਇਆ, ਮੈਨੂੰ ਨੀ ਪਤਾ ਕਿ ਇਹਨਾਂ ਦੇ ਵਿੱਚ ਕੀ ਇਹੋ ਜਿਹਾ ਆਇਆ, ਵੀ ਮੈਂ ਤਾਂ ਆਪਣੇ ਹੱਥਾਂ ਦੇ ਨਾਲ ਹੀ ਇਹ ਦੋਨੋਂ ਬਣਾਈਆਂ। ਤਾਂ ਰਾਜੇ ਦੀ ਗੱਲ ਸਮਝ ਆ ਜਾਂਦੀ ਆ ਕਿ ਇਹਨਾਂ ਬੰਸਰੀਆਂ ਦੇ ਵਿੱਚੋਂ ਜਿਹੜੀ ਧੁਨ ਸਿੱਧੀ ਦਿਲ ਚ ਦਰਦ ਬਣ ਕੇ ਵੱਜਦੀ ਆ ਨਾ, ਤਾਂ ਉਹ ਕਾਹਤੋਂ ਵੱਜਦੀ ਆ, ਕਿਉਂਕਿ ਉਹਨਾਂ ਦਰਖਤਾਂ ਨੇ ਉਸ ਬੰਦੇ ਦੇ ਦਰਦ ਨੂੰ ਆਪਣੇ ਅੰਦਰ ਸਮਾ ਲਿਆ ਸੀ, ਤੇ ਜਦੋਂ ਫਿਰ ਉਹਨਾਂ ਦੀ ਬੰਜਲੀ ਬਣੀ ਤਾਂ ਉਹੀ ਦਰਦ ਬਣ ਕੇ ਉਹੀ ਧੁਨ ਬਣ ਕੇ ਉਸ ਬੰਜਲੀ ਦੇ ਜ਼ਰੀਏ ਬਾਹਰ ਨਿਕਲੀ। ਸੋ ਇਹ ਆ ਜੀ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵਕਤ ਦੇ ਨਾਲ ਹਰ ਸਭ ਕੁਛ ਆਉਂਦਾ ਵਾ, ਤੇ ਜਦੋਂ ਕਿਸੇ ਨਾਲ ਆਪਾਂ ਤਕਲੀਫ ਵੰਡਦੇ ਹਾਂ ਤਾਂ ਉਹ ਘਟਦੀ ਆ, ਤੇ ਅੰਦਰ ਰੱਖਣ ਦੇ ਨਾਲ ਮਨ ਭਾਰਾ ਹੁੰਦਾ ਵਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਕਿ
ਲਓ ਜੀ, ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ, ਰੂਹ ਖਿੜ ਜਾਂਦੀ ਸੱਜਣਾ ਦਰਸ਼ਨ ਕਰਕੇ ਤੇਰੇ ਵੇ। ਸੋ ਵਾਕਈ ਜੀ, ਜਿੱਦਾਂ ਕਿ ਦੱਸਿਆ ਨਾ ਕਿ ਰੂਹ ਦੀਆਂ ਗੱਲਾਂ ਨੇ, ਤੇ ਰੂਹ ਬੰਦੇ ਦੀ ਕਦੋਂ ਖਿੜਦੀ ਆ? ਜਦੋਂ ਵਾਕਈ ਰੂਹ ਤੋਂ ਖੁਸ਼ ਹੁੰਦਾ ਵਾ। ਤੇ ਰੂਹ ਤੋਂ ਖੁਸ਼ ਕਦੋਂ ਹੁੰਦਾ? ਜਦੋਂ ਉਹਦੇ ਮਨ ਚ ਆਹੀ ਕੋਈ ਚੀਜ਼ ਜਿਹਨੂੰ ਉਹ ਬੜੇ ਚਿਰ ਦਾ ਚਾਹੁੰਦਾ ਵਾ, ਜਾਂ ਜੇ ਬੜੇ ਚਿਰ ਦਾ ਉਹਦਾ ਕੋਈ ਸੁਪਨਾ ਹੁੰਦਾ ਉਹ ਪੂਰਾ ਹੁੰਦਾ, ਉਹਦੀ ਆਪਣੀ ਮਿਹਨਤ ਦੇ ਨਾਲ, ਦੂਸਰਿਆਂ ਦੇ ਮੋਢੇ ਤੇ ਰੱਖ ਕੇ ਨੀ, ਆਪਣੇ ਮਿਹਨਤ ਦੇ ਨਾਲ ਤੇ ਆਪਣੇ ਹਿਸਾਬ ਦੇ ਨਾਲ, ਆਪਣੇ ਟਾਈਮ ਦੇ ਨਾਲ। ਤੇ ਫਿਰ ਉਦੋਂ ਉਹਦਾ ਮਨ ਬੜਾ ਖੁਸ਼ ਹੁੰਦਾ ਕਿ ਹਾਂ ਜੀ, ਮੈਨੂੰ ਮੇਰੀ ਮਿਹਨਤ ਦਾ ਮੁੱਲ ਮਿਲ ਗਿਆ। ਤੇ ਜਾਂ ਫਿਰ ਉਹ ਇਨਸਾਨ ਜਿਹਦੀ ਉਹਨੂੰ ਬੜੇ ਚਿਰਾਂ ਤੋਂ ਤਲਬ ਹੁੰਦੀ, ਬੜੇ ਚਿਰਾਂ ਤੋਂ ਉਡੀਕ ਹੁੰਦੀ ਆ, ਤੇ ਜਦੋਂ ਉਹ ਇਨਸਾਨ ਉਹਦੇ ਸਾਹਮਣੇ ਆਉਂਦਾ ਤਾਂ ਉਦੋਂ ਫਿਰ ਜਿਹੜੀ ਖੁਸ਼ੀ ਹੁੰਦੀ ਆ ਨਾ, ਉਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤੇ ਲਓ ਫਿਰ ਬਾਕੀ ਕਹਿੰਦੇ ਆ ਨਾ ਕਿ ਮੈਂ ਛੂਹਣੀਆਂ ਨਿਹਾਲੇ ਡਾਲਾਂ ਤੇ ਹੋਰ ਪੱਤੇ, ਹਾੜਾਂ ਨਾ ਰੱਬਾ ਖੂਹੀ ਹੱਥਾਂ ਦੀ ਨਰਮ ਸ਼ੋ ਨੂੰ, ਕੁਝ ਖਾਬ ਪੂਰੇ ਕਰ ਲਾਂ ਇੰਨਾ ਕੁ ਹੋਰ ਜੀਣਾ, ਕੁਝ ਕਵਰੇ ਤਾਂ ਮਨ ਰੂਹਾਂ ਦੇ ਸੱਚੇ ਮੋਹ ਨੂੰ। ਸੋ ਵਾਕਈ ਜੀ, ਜਿਹੜਾ ਰੂਹਾਂ ਦਾ ਸੱਚਾ ਮੋਹ ਹੁੰਦਾ ਨਾ, ਇਹ ਬਸ ਕੁਝ ਪਲਾਂ ਦੇ ਵਿੱਚ ਹੀ ਹੋਵੇ ਤਾਂ ਬੰਦਾ ਸਾਰੀ ਜ਼ਿੰਦਗੀ ਕੱਢ ਦਿੰਦਾ ਰੂਹਾਂ ਦਾ ਸੱਚਾ ਮੋਹ। ਤੇ ਮੋਹ ਕਿਹਦੇ ਨਾਲ ਹੁੰਦਾ? ਕਿਸੇ ਨਾਲ ਵੀ ਹੋ ਜਾਂਦਾ। ਇਹ ਨਹੀਂ ਹੁੰਦਾ ਕਿ ਆਪਣੇ ਨਾਲ ਦਿਆਂ ਦੇ ਨਾਲ ਜਾਂ ਨਾਲ ਦੇ ਜਾਇਆਂ ਦੇ ਨਾਲ ਜਾਂ ਫਿਰ ਰਿਸ਼ਤੇਦਾਰਾਂ ਨੇ ਹੁੰਦਾ। ਤੇ ਰੂਹ ਦਾ ਬੰਦਾ ਉਹੀ ਹੁੰਦਾ। ਕਹਿੰਦੇ ਆ ਨਾ ਕਿ ਰੂਹ ਦੇ ਬੰਦੇ ਪਹਿਲਾਂ ਕਹਿੰਦੇ ਹੁੰਦੇ ਸੀਗੇ, ਅੱਜ ਕੱਲ ਤਾਂ ਰੂਹ ਦੇ ਬੰਦੇ ਵੈਸੇ ਬਹੁਤ ਘੱਟ ਮਿਲਦੇ ਆ, ਕਿਉਂਕਿ ਰੂਹਾਂ ਕਿੱਥੇ ਰਹਿ ਗਈਆਂ? ਰੂਹਾਂ ਦੀ ਥਾਂ ਤੇ ਟੈਕਨੋਲੋਜੀ ਲੈ ਗਈ ਆ, ਰੂਹਾਂ ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਹੈਗਾ। ਰੂਹ ਕਿਸੇ ਦੀ ਕਿੱਦਾਂ ਦੀ ਆ? ਕਹਿੰਦੇ ਹੁੰਦੇ ਸੀ ਨਾ ਪਹਿਲਾਂ, ਰੂਹ ਦੇ ਬੰਦੇ ਕਹਿੰਦੇ ਹੁੰਦੇ ਸੀਗੇ। ਮੋਸਟਲੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਹੁੰਦੀਆਂ ਸੀ ਨਾ, ਉੱਥੇ ਜਿਹੜੇ ਬਾਬੇ ਆ ਕੇ ਬੈਠਦੇ ਹੁੰਦੇ ਸੀ, ਉਹਨਾਂ ਨੂੰ ਜ਼ਿਆਦਾਤਰ ਕਹਿੰਦੇ ਹੁੰਦੇ ਸੀ ਕਿ ਰੂਹਾਂ ਦੇ ਬੰਦੇ ਆ, ਕਿ ਰੂਹਾਂ ਦੇ ਹਾਣੀ, ਕਿ ਉਹ ਆਪਸ ਦੇ ਵਿੱਚ ਉੱਥੇ ਬੈਠੇ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ। ਪਿੰਡ ਦੀਆਂ ਗੱਲਾਂ ਵੀ ਹੁੰਦੀਆਂ ਸੀ, ਤੇ ਉਸ ਟਾਈਮ ਜਿਹੜਾ ਸਿਆਸੀ ਮਾਹੌਲ ਸੀ ਜਾਂ ਕੋਈ ਵੀ ਪਿੰਡਾਂ ਦਾ ਸ਼ਹਿਰਾਂ ਦਾ ਕੋਈ ਵੀ ਮਾਹੌਲ ਹੁੰਦਾ ਸੀ ਨਾ, ਤਾਂ ਉੱਥੇ ਸਾਰੀਆਂ ਗੱਲਾਂ ਹੁੰਦੀਆਂ ਸੀ। ਤੇ ਅਖਬਾਰ ਵੀ ਕੋਈ ਪੜ੍ਹ ਦਿੰਦਾ ਸੀ, ਕਿਉਂਕਿ ਕਈ ਅਨਪੜ੍ਹ ਸੀ ਤੇ ਕਈ ਪੜ੍ਹੇ ਲਿਖੇ ਸੀ, ਤੇ ਅਖਬਾਰਾਂ ਬਾਰੇ ਵੀ ਚਰਚਾ ਹੁੰਦੀ ਸੀ, ਤੇ ਪਿੰਡ ਦੀਆਂ ਗੱਲਾਂ ਵੀ ਹੁੰਦੀਆਂ ਸੀ, ਚੰਗੇ ਮਾੜੇ ਦਾ। ਸੋ ਪਿੰਡ ਦੀਆਂ ਜਿਹੜੀਆਂ ਸੱਥਾਂ ਹੁੰਦੀਆਂ ਸੀ, ਉਹ ਤਾਂ ਅੱਜ ਕੱਲ ਖਤਮ ਹੀ ਹੋ ਗਈਆਂ। ਤੇ ਉਹ ਜਿਹੜੀਆਂ ਪਿੰਡ ਦੀਆਂ ਸੱਥਾਂ ਹੁੰਦੀਆਂ ਸੀ ਨਾ, ਅਸਲ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਆ ਨਾ ਅੱਜ ਕੱਲ ਪਿੰਡਾਂ ਦੇ ਵਿੱਚ, ਉਹ ਸੱਥਾਂ ਉਹ ਕੰਮ ਕਰਦੀਆਂ ਹੁੰਦੀਆਂ ਸੀ ਕਿ ਪਿੰਡ ਦੇ ਵਿੱਚ ਜਾਂ ਉਸ ਜਿੱਥੇ ਉਹ ਸੱਥ ਬੜੀ ਉਸ ਏਰੀਏ ਦੇ ਵਿੱਚ ਕੋਈ ਅਣਜਾਣ ਬੰਦਾ ਨਹੀਂ ਸੀ ਆ ਸਕਦਾ ਤੇ ਲੋਕ ਏਦਾਂ ਮਤਲਬ ਕਿ ਮਹਿਸੂਸ ਕਰਦੇ ਹੁੰਦੇ ਸੀਗੇ ਕਿ ਸੇਫ ਆ ਉਹ ਸੁਰੱਖਿਅਤ ਆ ਤੇ ਕਿਸੇ ਵੀ ਚੀਜ਼ ਤੋਂ ਕਿਸੇ ਚੋਰ ਪਚੱਕੇ ਤੋਂ ਜਾਂ ਕਿਸੇ ਵੀ ਚੀਜ਼ ਤੋਂ ਮਤਲਬ ਕਿ ਉਹਨਾਂ ਨੂੰ ਇਹ ਹੁੰਦਾ ਸੀ ਕਿ ਸੱਥ ਦੇ ਵਿੱਚ ਬਾਬੇ ਬੈਠੇ ਆ ਤੇ ਉਹ ਬਾਬੇ ਕਿਹੜੇ ਹੁੰਦੇ ਸੀ ਰੂਹਾਂ ਦੇ ਬੰਦੇ ਜਿਨ੍ਹਾਂ ਦੇ ਜਿਨ੍ਹਾਂ ਤੋਂ ਕੁਛ ਸਿੱਖਣ ਨੂੰ ਮਿਲਦਾ ਹੁੰਦਾ ਸੀ ਅੱਜ ਕੱਲ ਵੀ ਹੁਣ ਸਾਰੇ ਤਾਂ ਨਹੀਂ ਮਤਲਬ ਕਿ ਕਈ ਪਿੰਡ ਇਹੋ ਜਿਹੇ ਹੈਗੇ ਆ ਜਿੱਥੇ ਸੱਥਾਂ ਹੈਗੀਆਂ ਨੇ ਤੇ ਸੱਥਾਂ ਦੇ ਵਿੱਚ ਜਿਹੜੇ ਬਜ਼ੁਰਗ ਬੈਠਦੇ ਆ ਨਾ ਉਹਨਾਂ ਤੋਂ ਸੁਣ ਕੇ ਦੇਖਿਓ ਉਹਨਾਂ ਦੀਆਂ ਗੱਲਾਂ ਵਾਕਈ ਰੂਹ ਨੂੰ ਟੁੰਬਦੀਆਂ ਨੇ ਤੇ ਜੇ ਤੁਸੀਂ ਧਿਆਨ ਲਾ ਕੇ ਸੁਣੋਗੇ ਨਾ ਤਾਂ ਸਿੱਖਣ ਨੂੰ ਵੀ ਬੜਾ ਕੁਛ ਮਿਲੂਗਾ ਤੇ ਰੂਹ ਨੂੰ ਟੁੰਬਦੀਆਂ ਜ਼ਰੂਰ ਆ ਹਲੂਣਾ ਵੀ ਦਿੰਦੀਆਂ ਨੇ ਤੇ ਜ਼ਿੰਦਗੀ ਨੂੰ ਇੱਕ ਮਕਸਦ ਵੀ ਦਿੰਦੀਆਂ ਨੇ ਤੇ ਲਓ ਫਿਰ ਰੂਹਾਂ ਦੇ ਬੰਦੇ ਅੱਜ ਕੱਲ ਤਾਂ ਰਹਿ ਨਹੀਂ ਗਏ ਪਰ ਜਿਹਦੇ ਕਿਸੇ ਜੇ ਕਿਸੇ ਦਾ ਕੋਈ ਯਾਰ ਦੋਸਤ ਜਾਂ ਕੋਈ ਵੀ ਹੈ ਏਦਾਂ ਦਾ ਤਾਂ ਮੈਂ ਕਹਿੰਦੀ ਆ ਫਿਰ ਉਹਨੂੰ ਤਾਂ ਕਹਿੰਦੇ ਹੁੰਦੇ ਆ ਨਾ ਕਿ ਅਲਾਦੀਨ ਦਾ ਚਿਰਾਗ ਮਿਲਿਆ ਹੋਇਆ ਕਿ ਰੂਹਾਂ ਦੇ ਬੰਦੇ ਉਹਨਾਂ ਨਾਲ ਤੁਸੀਂ ਜਦੋਂ ਮਰਜ਼ੀ ਚਾਹੋ ਕੋਈ ਗੱਲ ਕਰ ਸਕਦੇ ਹੋ ਮਨ ਹੌਲਾ ਕਰ ਸਕਦੇ ਹੋ ਕਿਉਂਕਿ ਉਹ ਰੂਹ ਵਾਲੇ ਬੰਦੇ ਤੁਹਾਨੂੰ ਕਦੇ ਮਾੜੀ ਸਲਾਹ ਨਹੀਂ ਦੇਣਗੇ ਹਮੇਸ਼ਾ ਤੁਹਾਡਾ ਚੰਗਾ ਚਾਹੁਣਗੇ ਤੇ ਤੁਹਾਡੇ ਨਾਲ ਹੀ ਖੜਨਗੇ ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਟਾਈਮ ਆ ਉਹ ਤਾਂ ਹਲੇ ਹੈਗਾ ਵਾ ਕਿੰਨਾ ਕੁ ਹੈਗਾ ਥੋੜਾ ਹੈਗਾ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਵੀ ਇਮੋਸ਼ਨਲ ਜੀ ਕੁੜੀ ਹਾਂ ਬਹੁਤ ਛੇਤੀ ਇਮੋਸ਼ਨਲ ਹੋ ਜਾਂਦੀ ਹਾਂ ਮੈਨੂੰ ਪਤਾ ਤੁਸੀਂ ਸਾਰੇ ਸੋਚਦੇ ਵੀ ਹੋਵੋਗੇ ਕਿ ਮੈਂ ਕਿਉਂ ਨਹੀਂ ਗੱਲ ਕਰਦੀ ਕੀ ਕਰਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਕਿ ਮੈਂ ਬਹੁਤ ਕਮਜ਼ੋਰ ਜੀ ਹੈਗੀ ਹਾਂ ਤੇ ਕੋਈ ਗੱਲ ਜਦੋਂ ਹੁੰਦੀ ਹੈ ਨਾ ਤਾਂ ਕਹਿੰਦੇ ਨਾ ਕਿ ਆਪਦੀ ਸੱਟ ਤੇ ਸੱਟ ਲੱਗ ਜਾਂਦੀ ਹੈ ਤੇ ਫਿਰ ਬੰਦਾ ਇਮੋਸ਼ਨਲ ਹੁਣ ਰਹਿ ਨਹੀਂ ਸਕਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੈਸੇ ਹੈ ਨਾ ਜਿਹੜੀ ਕਿ ਇਹ ਮੰਦਭਾਗੀ ਗੱਲ ਹੋਈ ਆ ਵੈਸੇ ਤਾਂ ਕਹਿੰਦੇ ਆ ਕਿ ਉਹ ਪਰਮਾਤਮਾ ਜਦੋਂ ਜਨਮ ਦਿੰਦਾ ਵਾ ਨਾ ਤਾਂ ਉਹ ਤੁਹਾਡੇ ਵਾਪਸ ਉਹਨੇ ਜਦੋਂ ਤੁਹਾਨੂੰ ਆਪਦੇ ਕੋਲ ਸੱਦਣਾ ਨਾ ਉਹ ਟਾਈਮ ਉਹ ਦਿਨ ਉਹ ਘੜੀ ਸਭ ਕੁਛ ਲਿਖ ਦਿੰਦਾ ਵਾ ਤੇ ਜਦੋਂ ਅਸੀਂ ਇਸ ਦੁਨੀਆਂ ਚ ਆਉਂਦੇ ਹਾਂ ਤਾਂ ਪਤਾ ਨਹੀਂ ਅਸੀਂ ਕਿਹੜੀ ਮੇਰੀ ਮੇਰੀ ਦੇ ਵਿੱਚ ਲੱਗੇ ਰਹਿੰਦੇ ਹਾਂ ਇਹ ਵੀ ਹੈ ਨਾ ਜ਼ਿੰਦਗੀ ਆ ਕਿ ਜਾਣਦੇ ਹਾਂ ਅਸੀਂ ਸਭ ਕੁਛ ਇੱਥੇ ਹੀ ਛੱਡਣਾ ਪਰ ਫਿਰ ਵੀ ਮੈਂ ਨਹੀਂ ਨਿਕਲਦੀ ਹੈਗੀ ਤੇ ਆਹ ਵੀ ਬਣਾ ਲਾ ਆਹ ਵੀ ਬਣਾ ਲਾ ਆਹ ਵੀ ਹੋ ਜੇ ਮੇਰਾ ਆਹ ਵੀ ਹੋ ਜੇ ਮੇਰਾ ਹੈ ਨਾ ਉਹ ਗਾਣੇ ਦੇ ਵਾਂਗੂ ਪਤਾ ਹੀ ਨਹੀਂ ਹੈਗਾ ਕਿ ਸਭ ਕੁਛ ਮੇਰਾ ਹੋ ਜੇ ਪਰ ਇਹ ਨਹੀਂ ਪਤਾ ਕਿ ਚਲੇ ਕਿੱਦੇ ਜਾਣਾ ਵਾ ਤੇ ਹੋ ਕੀ ਜਾਣਾ ਸਾਡੇ ਨਾਲ ਖੈਰ ਇਹ ਤਾਂ ਹੈ ਜੋ ਜ਼ਿੰਦਗੀ ਆ ਪਰ ਕਹਿੰਦੇ ਆ ਨਾ ਕਿ ਮੋਹਦੀਆਂ ਤੰਦਾਂ ਨਹੀਂ ਮੁੱਕਦੀਆਂ ਨਾ ਇਹ ਟੁੱਟਦੀਆਂ ਨੇ ਸੋ ਮੋਹਦੀਆਂ ਤੰਦਾਂ ਸੀ ਸਭ ਦੀਆਂ ਸੀ ਕਿ ਹਾਲੇ ਵੀ ਹੈਗੀਆਂ ਨੇ ਦੀਪ ਸਿੱਧੂ ਦੇ ਨਾਲ ਹਨਾ ਕਿਸਾਨ ਅੰਦੋਲਨ ਦੇ ਵਿੱਚੋਂ ਬੜਾ ਵਧੀਆ ਲੱਗਾ ਸੀ ਕਿ ਇੱਕ ਵਧੀਆ ਲੀਡਰ ਨਿਕਲ ਕੇ ਸਾਹਮਣੇ ਆਇਆ ਉਹ ਤੇ ਉਹਨੇ ਬੜਾ ਸਾਥ ਦਿੱਤਾ ਪੰਜਾਬ ਦੀ ਜਿੰਨੀ ਵੀ ਯੂਥ ਆ ਉਹਦੇ ਨਾਲ ਸੀ ਉਹਦੇ ਪਿੱਛੇ ਸੀ ਤੇ ਜਦੋਂ ਚਲੋ ਅਪ ਡਾਊਨ ਚੱਲੇ ਉਹਨੂੰ ਬਹੁਤ ਕੁਛ ਸੁਣਨਾ ਵੀ ਪਿਆ ਉਹਨੂੰ ਬਹੁਤ ਕੁਛ ਕਿਹਾ ਵੀ ਗਿਆ ਪਰ ਉਹ ਬੰਦਾ ਗੱਲ ਕਰਦਾ ਸੀ ਦਲੀਲ ਦੇ ਨਾਲ ਤਰਕ ਦੇ ਨਾਲ ਉਹਦੀ ਸਪੀਚ ਮੈਨੂੰ ਬਹੁਤ ਵਧੀਆ ਲੱਗਦੀ ਸੀ ਕਿਉਂਕਿ ਜੇ ਉਹ ਕਿਸੇ ਨਾਲ ਬਹਿਸ ਵੀ ਕਰਦਾ ਸੀ ਨਾ ਤਾਂ ਉਹਦੇ ਕੋਲ ਉਹਦਾ ਮਟੀਰੀਅਲ ਸੀ ਉਹਨੂੰ ਪਤਾ ਸੀ ਉਹ ਕਿੱਥੋਂ ਤੇ ਕਿਵੇਂ ਬੋਲਦਾ ਤੇ ਕਿੱਦਾਂ ਬੋਲਣਾ ਤੇ ਕਿਵੇਂ ਜਵਾਬ ਦੇਣਾ ਵਾ ਉਹ ਕੋਈ ਬੱਲੇ ਬੱਲੇ ਵਾਲੇ ਦੇ ਵਿੱਚ ਨਹੀਂ ਸੀ ਆਉਂਦਾ ਉਹਦੀ ਇਹੀ ਜਿਹੜੀ ਖਾਸੀਅਤਾਂ ਮੈਨੂੰ ਵਧੀਆ ਲੱਗਦੀ ਹੁੰਦੀ ਸੀ ਮੈਨੂੰ ਕਦੇ ਉਹ ਪਹਿਲਾਂ ਇੰਨਾ ਨਹੀਂ ਸੀ ਹੁੰਦਾ ਕਿ ਉਹ ਕਿੱਦਾਂ ਵਾ ਜਾਂ ਕਿਵੇਂ ਆ ਪਰ ਉਹਦੀ ਮੈਂ ਇੱਕ ਤਕਰਾਰ ਸੁਣੀ ਸੀਗੀ ਕਿ ਉਹ ਕਿੱਦਾਂ ਤੇ ਕਿਹੜੇ ਹਿਸਾਬ ਨਾਲ ਗੱਲ ਕਰਦਾ ਵਾ ਤਾਂ ਮੈਨੂੰ ਬੜਾ ਵਧੀਆ ਲੱਗਾ ਕਿ ਬੰਦਾ ਅਗਲੇ ਦਾ ਮੂੰਹ ਬੰਦ ਕਰਨ ਦੀ ਜੁਰਅਤ ਰੱਖਦਾ ਹਿੰਮਤ ਰੱਖਦਾ ਸੋ ਲੱਗਾ ਸੀ ਕਿ ਪੰਜਾਬ ਨੂੰ ਕੋਈ ਵਧੀਆ ਯੂਥ ਆਈਕੋਨ ਮਿਲਿਆ ਵਾ ਕਿ ਜਿਹੜਾ ਕਿ ਗਰਸ ਨਾਲ ਬੋਲ ਸਕਦਾ ਵਾ ਤੇ ਹਾਲੇ ਪਿਛਲੇ ਹਫ਼ਤੇ ਮੈਂ ਕਿਸੇ ਨਾਲ ਗੱਲ ਵੀ ਕਰ ਰਹੀ ਸੀ ਮੈਂ ਕਿਹਾ ਦੀਪ ਸਿੱਧੂ ਨੀ ਵੋਟਾਂ ਚ ਖੜੇ ਹੋਇਆ ਕਹਿੰਦੇ ਨਹੀਂ ਉਹ ਨੀ ਹੋਇਆ ਉਹਦਾ ਹਿਸਾਬ ਕਿਤਾਬ ਹੋਰ ਆ ਤੇ ਲੱਖੇ ਖਿਡਾਣੇ ਦੀ ਗੱਲ ਹੋਈ ਵੀ ਹਾਂ ਉਹ ਵੋਟਾਂ ਚ ਖੜਾ ਚਲੋ ਮੈਂ ਕਿਹਾ ਵੀ ਕੋਈ ਤਾਂ ਵਧੀਆ ਬੰਦਾ ਆਇਆ ਵਾ ਨਾ ਵੋਟਾਂ ਦੇ ਵਿੱਚ ਮੈਨੂੰ ਜ਼ਿਆਦਾ ਸਮਝ ਨਹੀਂ ਪਰ ਜਿੰਨਾ ਕੁ ਦਿਲ ਨੂੰ ਵਧੀਆ ਲੱਗਦਾ ਉਹ ਮੈਂ ਵੋਟ ਦਿੰਦੀ ਹਾਂ ਤੇ ਪਰਸੋਂ ਜਦੋਂ ਫਿਰ ਇਹ ਖਬਰ ਸੁਣੀ ਆ ਤਾਂ ਵਾਕਈ ਮਨ ਨੂੰ ਬੜਾ ਦੁੱਖ ਹੋਇਆ ਏਦਾਂ ਲੱਗਾ ਕਿ ਕੋਈ ਆਪਣਾ ਚਲਾ ਗਿਆ ਹੈ ਨਾ ਤੇ ਇਹ ਨਹੀਂ ਕਿ ਇੱਕ ਘਰ ਦੇ ਵਿੱਚ ਬੜੇ ਲੋਕਾਂ ਨੇ ਅਫਸੋਸ ਮਨਾਇਆ ਬੜਿਆਂ ਨੂੰ ਇਹ ਉਮੀਦ ਨਹੀਂ ਸੀ ਕਿ ਇੱਦਾਂ ਹੋਜੂ ਇੰਨੀ ਛੋਟੀ ਉਮਰ ਦੇ ਵਿੱਚ ਤੇ ਕਿਆਸੇ ਤਾਂ ਬੜੇ ਲਾਈ ਜਾ ਰਹੇ ਆ ਹਨਾ ਕੁਛ ਬੋਲਦਾ ਕੋਈ ਇਹ ਕਹਿੰਦਾ ਕਿ ਨੈਚੁਰਲ ਡੈਥ ਆ ਤੇ ਕੋਈ ਕਹਿੰਦਾ ਵਾ ਕਿ ਨਹੀਂ ਇਹ ਨੈਚੁਰਲ ਡੈਥ ਨਹੀਂ ਹੈਗੀ ਤੇ ਇਹ ਜਿਹੜੀ ਮੌਤ ਆ ਨਾ ਇਹ ਕੋਈ ਸਾਜਿਸ਼ ਆ ਖੈਰ ਸਮਾਂ ਕਹਿੰਦੇ ਆ ਨਾ ਜਿਵੇਂ ਦੱਸਿਆ ਕਿ ਕਿਸੇ ਲਈ ਨਹੀਂ ਰੁਕਦਾ ਤੇ ਸਮਾਂ ਬੜਾ ਬਲਵਾਨ ਆ ਤੇ ਇਹਨੇ ਆਪਣੇ ਚਾਲੇ ਚੱਲਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੱਚ ਦਾ ਸੱਚ ਜੋ ਵੀ ਆ ਨਾ ਉਹ ਸਾਰਿਆਂ ਦੇ ਸਾਹਮਣੇ ਆ ਜਾਣਾ ਪਰ ਅੱਜ ਫੇਸਬੁੱਕ ਤੇ ਵੀ ਪੜ੍ਹਦੀ ਸੀ ਡਾਕਟਰ ਸਖਦੇਵ ਸਿੰਘ ਉਦੋਕੇ ਵਾਲਿਆਂ ਨੇ ਲਿਖਿਆ ਸੀ ਕਹਿੰਦੇ ਕਿ ਦੀਪ ਦੇ ਹੀ ਸ਼ਾਇਦ ਇੱਕ ਫਿਲਮ ਦੇ ਬੋਲ ਨੇ ਕਿ ਮੈਂ ਜਾਂ ਤਾਂ ਅਦਬ ਕਰਨਾ ਸਿੱਖਿਆ ਤੇ ਜਾਂ ਇੱਕ ਵਿੱਚ ਵੱਜਣਾ। ਪਰ ਮੇਰੇ ਤੋਂ ਕਿਸੇ ਦੀ ਕਿਰਦਾਰ ਕੁਸ਼ੀ ਨਹੀਂ ਹੁੰਦੀ। ਪ੍ਰਦੀਪ ਤੇ ਜਿਉਂਦੇ ਕਹਿੰਦੇ ਜਿਉਂਦੇ ਜੀ ਵਿਰੋਧੀਆਂ ਨੇ ਤੇ ਕੁਝ ਉਹ ਜਿਨ੍ਹਾਂ ਨੂੰ ਆਪਣੇ ਸਮਝਦਾ ਸੀ ਉਹਨਾਂ ਨੇ ਕਿਰਦਾਰ ਕੁਸ਼ੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹ ਆਪਦਾ ਚੀਖਾ ਦੀ ਅਗਨੀ ਪ੍ਰੀਖਿਆ ਵਿੱਚ ਕੁੰਦਨ ਹੋ ਨਿਬੜਿਆ, ਪਰ ਉਸਦੀ ਕਿਰਦਾਰ ਕੁਸ਼ੀ ਕਰਨ ਵਾਲੇ ਜਦੋਂ ਵੀ ਸ਼ੀਸ਼ੇ ਮੂਹਰੇ ਖੜਨਗੇ ਸ਼ਰਮਸਾਰ ਹੋਣਗੇ ਤੇ ਸਾਰੀ ਉਮਰ ਇਸ ਪਛਤਾਵੇ ਦੀ ਅੱਗ ਦੇ ਵਿਚ ਸੜਦੇ ਰਹਿਣਗੇ। ਤੇ ਬਾਕੀ ਕਹਿੰਦੇ ਮਗਰਮੱਛ ਦੇ ਹੰਝੂ ਕੇਰਨ ਵਾਲੇ ਦੋ ਮੂਹੇ ਸੱਪਾਂ ਲਈ ਇੱਕ ਅਦੀਬ ਦਾ ਕਥਨ ਹੈ ਕਿ ਮੇਰੇ ਕਤਲ ਦੇ ਬਾਅਦ ਉਸਨੇ ਜਫਾ ਸੇ ਤੌਬਾ ਹਾਏ ਉਸ ਜੂਦ ਪੇਸ਼ਮਾ ਕਾ ਪੇਸ਼ਮਾ ਹੋਣਾ। ਖੈਰ ਇਹ ਪਿਛਲੀਆਂ ਜਿਹੜੀਆਂ ਵੀ ਲਾਈਨਾਂ ਲਿਖੀਆਂ ਉਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਸਮਝ ਆਈ, ਪਰ ਜੋ ਉਹਨਾਂ ਨੇ ਲਿਖਿਆ ਉਹ ਬੜਾ ਦਿਲ ਨੂੰ ਟੁੰਬਿਆ ਕਿ ਵਾਕਈ ਕਈ ਵਾਰੀ ਇਹ ਹੁੰਦਾ ਨਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬੋਲਦੇ ਆ ਨਾ, ਕੁਝ ਲਫ਼ਜ਼ ਜੋ ਸਾਡੇ ਕਿਰਦਾਰ ਨੂੰ ਵੀ ਟੁੱਬਦੇ ਆ ਤੇ ਅੱਗੇ ਜਾ ਕੇ ਉਹੀ ਸਾਡੀਆਂ ਯਾਦਾਂ ਦੇ ਵਿੱਚ ਬਣ ਜਾਂਦੇ ਆ। ਸੋ ਜਿਹੜੀ ਜੋ ਵੀ ਇਹ ਕੁਛ ਹੋਇਆ ਵਾ, ਚਾਹੇ ਕੁਦਰਤ ਦਾ ਕੀਤਾ ਵਾ ਜਾਂ ਉਹਦੀ ਉਮਰ ਹੀ ਇੰਨੀ ਸੀ ਜਾਂ ਕਿਸੇ ਦੀ ਸਾਜਿਸ਼ ਸੀ, ਜੋ ਮਰਜ਼ੀ ਹੋ ਜਾਵੇ, ਨਾ ਤਾਂ ਮਾਂ ਨੂੰ ਪੁੱਤ ਮਿਲਣਾ ਨਾ ਭੈਣਾਂ ਨੂੰ ਭਰਾ ਮਿਲਣਾ, ਜਾਣ ਵਾਲਾ ਚਲਾ ਗਿਆ ਤੇ ਪਿੱਛੇ ਕੀ ਛੱਡ ਕੇ ਗਿਆ ਵਾ, ਉਹ ਸਭ ਨੂੰ ਪਤਾ ਹੀ ਆ ਹਨਾ। ਤੇ ਪਰ ਹਾਂ, ਜੇ ਉਹਦੀ ਸੋਚ ਵਧੀਆ ਵਾ ਤਾਂ ਉਹਦੇ ਚਾਹੁਣ ਵਾਲੇ ਉਹਦੀ ਸੋਚ ਨੂੰ ਜਿਉਂਦਾ ਜ਼ਰੂਰ ਰੱਖਣਗੇ। ਚਾਹੁਣ ਵਾਲੇ ਕੀ, ਇੱਕ ਯੂਥ ਆਈਕੋਨ ਆ ਤੇ ਯੂਥ ਜਦੋਂ ਵੀ ਚੱਲਦਾ ਵਾ ਤਾਂ ਫਿਰ ਹਨੇਰੀ ਵਾਂਗੂ ਚੱਲਦਾ। ਬਸ ਇੰਨਾ ਹੀ ਆ ਕਿ ਜੋਸ਼ ਦੇ ਨਾਲ ਜੇ ਹੋਸ਼ ਹੋਵੇ ਤਾਂ ਫਿਰ ਉਦੋਂ ਵੀ ਵਧੀਆ ਗੱਲ ਹੁੰਦੀ ਆ। ਤੇ ਲਓ, ਦੀਪ ਤੇ ਜਾਣ ਦਾ ਅਫਸੋਸ ਬੜਾ ਹੋਇਆ। ਕੁਛ ਕਹਿ ਨਹੀਂ ਸਕਦੇ, ਕੁਛ ਬਿਆਨ ਨਹੀਂ ਕਰ ਸਕਦੇ, ਕਿਉਂਕਿ ਇਹ ਜਿਹੜੀ ਤਕਲੀਫ਼ ਆ ਨਾ, ਇਹ ਕਈ ਵਾਰੀ ਬੰਦਾ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕਰ ਸਕਦਾ। ਤੇ ਜੇ ਮੈਂ ਬਿਆਨ ਕਰਨ ਲੱਗੀ, ਤੁਹਾਨੂੰ ਪਤਾ ਕਿ ਮੈਂ ਤਾਂ ਪਹਿਲਾਂ ਮਸਾਂ ਸੰਭਲੀ ਆ ਥੋੜੀ ਜੀ, ਤੇ ਮੇਰੇ ਲਈ ਬਹੁਤ ਔਖਾ ਹੋ ਜਾਂਦਾ। ਖੈਰ, ਆਪਾਂ ਇਹੀ ਕਵਾਂਗੇ ਕਿ ਪਰਮਾਤਮਾ ਪਰਿਵਾਰ ਨੂੰ ਤੇ ਜਿੰਨੇ ਵੀ ਸਾਰੇ ਚਾਹੁਣ ਵਾਲੇ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਜ਼ੇ। ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਪੰਜਾਬ ਮੂਵੀ ਦੇ ਵਿੱਚੋਂ, ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਚੁੱਪ ਕਰ ਲੈਣਾ ਸੀ, ਟੋਲੀ ਚੜ ਜਾਂਦੀ ਤੇਰਾ ਤੂੰ ਮੁੱਖ ਜਰ ਲੈਣਾ ਸੀ ਟੋਲੀ ਚੜ ਜਾਂਦੀ ਤੇਰਾ ਦੁੱਖ ਚਰ ਲੈਣਾ ਸੀ ਚੜੀ ਅਰਥੀ ਤੇ ਕੀਤੀ ਬੇਈਮਾਨੀ ਚੜੀ ਅਰਥੀ ਤੇ ਕੀਤੀ ਬੇਈਮਾਨੀ ਮਾਪੇ ਤੈਨੂੰ ਕੱਚ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਮਾਪੇ ਤੈਨੂੰ ਕੱਚ ਰੋਣਗੇ ਸਜਦੀਆਂ ਦੋਵੇਂ ਵੱਖੋ ਵੱਖਰਾ ਤਰੀਕਾ ਏ ਇੱਕ ਕਰੋ ਦੂਜੀ ਜੱਗ ਤੋਂ ਵਿਦਾਨੀ ਇੱਕ ਕਰੋ ਦੂਜੀ ਜੱਗ ਤੋਂ ਵਿਦਾਨੀ ਮਾਪੇ ਤੈਨੂੰ ਕੱਜ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਮਾਪੇ ਤੈਨੂੰ ਕੱਜ ਰੋਣਗੇ ਦਿਲਾਂ ਦੀਆਂ ਤਰਫਾਂ ਪਛੇੜਦਾ ਜ਼ਰੂਰ ਏ ਨੈਣਾਂ ਦੀਆਂ ਚਿੰਤਾ ਕੋਈ ਖੇੜਦਾ ਜ਼ਰੂਰ ਏ ਨੈਣਾਂ ਦੀਆਂ ਚਿੰਤਾ ਕੋਈ ਖੇੜਦਾ ਜ਼ਰੂਰ ਏ ਐਵੇਂ ਆਉਂਦਾ ਨੀ ਅੱਖਾਂ ਦੇ ਵਿੱਚ ਪਾਣੀ ਐਵੇਂ ਆਉਂਦਾ ਨੀ ਅੱਖਾਂ ਦੇ ਵਿੱਚ ਪਾਣੀ ਮਾਪੇ ਤੈਨੂੰ ਕੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਮਾਪੇ ਤੈਨੂੰ ਕੱਜ ਰੋਣਗੇ ਘਰ ਬਾਰ ਛੱਡ ਕੇ ਫਕੀਰ ਜਿਹੜੇ ਹੋਏ ਨੇ ਮਰ ਜਾਣੇ ਮਾਨਾ ਉਹ ਵੀ ਸੱਜਣਾ ਨੂੰ ਰੋਏ ਮਰ ਜਾਣੇ ਮਾਨਾ ਉਹ ਵੀ ਸੱਜਣਾ ਨੂੰ ਰੋਏ ਨੇ ਰੋਣਾ ਹੱਸਣਾ ਤੇ ਮੌਜ ਰੂਹਾਨੀ ਰੋਣਾ ਹੱਸਣਾ ਤੇ ਮੌਜ ਰੂਹਾਨੀ ਮਾਪੇ ਤੈਨੂੰ ਕੱਟ ਰੋਣਗੇ
ਲਓ ਜੀ ਗੀਤ ਸੁਣ ਰਹੇ ਸੀ ਤੁਸੀਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਕਿ ਮਾਪੇ ਤੈਨੂੰ ਘੱਟ ਰੋਣਗੇ ਹੈ ਤੇ ਵਾਕਈ ਜੀ ਬਿਲਕੁਲ ਢੁਕਦਾ ਵਾ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਟਾਈਮ ਵੀ ਆਉਂਦਾ ਵਾ ਤੇ ਦੀਪ ਦੀ ਗੱਲ ਕਰੀਏ ਤਾਂ ਹੁਣ ਕਹਿਣ ਦੀ ਲੋੜ ਨਹੀਂ ਦੇਖ ਹੀ ਲਿਆ ਕਿ ਉਸਦੇ ਸੰਸਕਾਰ ਵੇਲੇ ਦਾ ਕਿਸੇ ਨੇ ਪਾਇਆ ਕਿ ਕਿੰਨਾ ਕੁ ਜ਼ਿਆਦਾ ਇਕੱਠ ਸੀ ਤੇ ਕਿੰਨੇ ਕੁ ਲੋਕ ਪਹੁੰਚੇ ਸੀ ਤੇ ਕਿੱਦਾਂ ਜਕਾਰਿਆਂ ਦੇ ਨਾਲ ਅਸਮਾਨ ਗੂੰਜ ਰਿਹਾ ਸੀ ਅੱਖਾਂ ਦੇ ਵਿੱਚ ਬੇਸ਼ੱਕ ਦਿਲ ਦੇ ਵਿੱਚ ਦਰਦ ਸੀ ਪਰ ਉਹ ਵਾਹਿਗੁਰੂ ਦੇ ਅੱਗੇ ਨਿਕਲ ਰਿਹਾ ਸੀਗਾ ਜੈਕਾਰੇ ਵੱਜ ਰਹੇ ਸੀ ਸੰਸਕਾਰ ਤੋਂ ਬਾਅਦ ਵੀ ਨੌਜਵਾਨ ਜਿਨ੍ਹਾਂ ਨੂੰ ਕਿ ਨਸ਼ੇੜੀ ਵੀ ਕਹਿੰਦੇ ਹੈ ਨਾ ਕਹਿੰਦੇ ਸੀ ਕਿ ਪੰਜਾਬ ਨਸ਼ਿਆਂ ਨੇ ਖਾ ਲਿਆ ਉਹਨੂੰ ਜਗਾਇਆ ਵਾ ਸਾਡੀ ਯੰਗ ਆਈਕੋਨ ਜਿਹੜੇ ਵੀ ਬਣੇ ਆ ਕਿਸਾਨ ਅੰਦੋਲਨ ਦੇ ਵਿੱਚ ਇੱਕ ਨੀ ਕਈ ਸਾਹਮਣੇ ਆਏ ਆ ਸੋ ਉਸ ਟਾਈਮ ਹੁਣ ਮੈਂ ਉਸ ਚੀਜ਼ ਨੂੰ ਦੁਬਾਰਾ ਤਾਂ ਨਹੀਂ ਕਹੂੰਗੀ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਏ ਕਿ ਉਸ ਟਾਈਮ ਜਵਾਨੀ ਤੇ ਜਿਹੜਾ ਵੀ ਹੋਸ਼ ਸੀ ਉਹਨੇ ਰਲ ਕੇ ਕਿੱਦਾਂ ਕੰਮ ਕੀਤਾ ਤੇ ਕਿੱਥੋਂ ਤੱਕ ਤੇ ਕਿਹੜੇ ਹਿਸਾਬ ਨਾਲ ਜਿੱਤਾਂ ਹਾਸਲ ਕੀਤੀਆਂ ਨੇ ਤੇ ਬਸ ਫਿਰ ਉਹੀ ਆ ਕਿ ਕਹਿੰਦੇ ਸੰਸਕਾਰ ਤੋਂ ਬਾਅਦ ਵੀ ਉੱਥੇ ਬੈਠ ਕੇ ਨੌਜਵਾਨ ਇਹੀ ਸੀ ਕਿ ਜਿਹੜੇ ਉੱਥੇ ਬੈਠ ਕੇ ਪਾਠ ਕਰ ਰਹੇ ਸੀ ਤੇ ਝੂਲ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ। ਇਹ ਜਕਾਰਿਆਂ ਦੇ ਨਾਲ ਅਸਮਾਨ ਗੂੰਜ ਰਿਹਾ ਸੀ ਕਿਉਂਕਿ ਸ਼ਾਇਦ ਦੀਪ ਸਿੱਧੂ ਜ਼ਿਆਦਾਤਰ ਇਹੀ ਨਾਰਾ ਲਾਉਂਦਾ ਸੀ ਤੇ ਇਹੀ ਬੋਲਦਾ ਹੁੰਦਾ ਸੀ ਕਿ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ। ਤੇ ਲਓ ਫਿਰ ਕਹਿੰਦੇ ਹੁੰਦੇ ਆ ਨਾ ਕਿ ਰਿਸ਼ਤਾ ਕਭੀ ਖਤਮ ਨਹੀਂ ਹੋਤਾ, ਬਾਤੋਂ ਸੇ ਛੁਟਾ ਤੋ ਆਖੋ ਮੇ ਰਹਿ ਜਾਤਾ ਹੈ, ਆਖੋ ਸੇ ਛੁਟਾ ਤੋ ਯਾਦੋ ਮੇ ਰਹਿ ਜਾਤਾ ਹੈ। ਸੋ ਵਾਕਈ ਜੀ ਏਦਾਂ ਹੀ ਆ ਕਿ ਜਿੰਨਾ ਚਿਰ ਨਾਲ ਆ ਤਾਂ ਨਾਲ ਆ ਤੇ ਜਦੋਂ ਫਿਰ ਇਹ ਰਿਸ਼ਤਾ ਗੱਲਾਂ ਚੋਂ ਨਿਕਲ ਜਾਂਦਾ ਵਾ ਤਾਂ ਅੱਖਾਂ ਚ ਆ ਜਾਂਦਾ ਵਾ, ਤੇ ਜਦੋਂ ਅੱਖਾਂ ਦੇ ਵਿੱਚੋਂ ਪਾਸੇ ਹੋਣ ਦੇ ਤੇ ਪਾਸੇ ਹੋਣ ਲੱਗਦਾ ਤਾਂ ਫਿਰ ਦਿਲ ਦੇ ਵਿੱਚ ਘਰ ਕਰ ਜਾਂਦਾ। ਸੋ ਉਹ ਰਿਸ਼ਤਾ ਵਾ ਦੀਪ ਸਿੱਧੂ ਦਾ, ਦੀਪ ਸਿੱਧੂ ਦੇ ਚਾਹੁਣ ਵਾਲਿਆਂ ਦੇ ਨਾਲ। ਸੋ ਇਨਸਾਨ ਚਲਾ ਜਾਂਦਾ ਪਰ ਉਹਦੀਆਂ ਯਾਦਾਂ ਵੀ ਰਹਿੰਦੀਆਂ ਨੇ, ਪਰ ਉਸਦੇ ਕੀਤੇ ਹੋਏ ਚੰਗੇ ਕਰਮ ਵੀ ਉਸਦੇ ਨਾਲ ਹੀ ਰਹਿੰਦੇ ਨੇ। ਉਹ ਰਹਿੰਦੀ ਦੁਨੀਆਂ ਤੱਕ ਉਹ ਲੋਕ ਉਸ ਚੀਜ਼ ਨੂੰ ਯਾਦ ਕਰਦੇ ਨੇ। ਜਿੱਦਾਂ ਕਿ ਕਹਿ ਲਓ ਕਿ ਸ਼ਹੀਦੇ ਆਜ਼ਮ ਭਗਤ ਸਿੰਘ, ਉਹ ਅੱਜ ਤੱਕ ਜਵਾਨ ਆ। ਕਾਹਤੋਂ? ਕਿਉਂਕਿ ਉਸਨੇ ਕੁਰਬਾਨੀਆਂ ਦਿੱਤੀਆਂ ਸੀ, ਉਸ ਨੂੰ ਲੋਕ ਅੱਜ ਵੀ ਯਾਦ ਕਰਦੇ ਆ। ਅੱਜ ਵੀ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਹਾਂ, ਅੱਜ ਵੀ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ। ਅੱਜ ਵੀ ਜਦੋਂ ਭਗਤ ਸਿੰਘ ਦਾ ਨਾਮ ਲਿਆ ਜਾਂਦਾ ਤਾਂ ਸਰੀਰ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦਾ, ਇੱਕ ਜਨੂੰਨ ਆਉਂਦਾ ਕੁਛ ਕਰਨ ਦਾ ਜਨੂੰਨ। ਸੋ ਇਹ ਹੁੰਦੀ ਆ ਜੀ ਸੋਚ, ਇਹ ਉਹਨਾਂ ਦੀ ਸੋਚ ਆ ਜੋ ਸਾਡੇ ਦੇ ਵਿੱਚੋਂ ਦੀ ਨਿਕਲਦੀ ਆ, ਸਾਡੇ ਵਿੱਚ ਵਿਚਰਦੀ ਆ। ਸੋਚ ਚੰਗੀ ਆ ਤਾਂ ਸਭ ਚੰਗਾ ਵਾ। ਸੋ ਅੱਜ ਬੇਸ਼ੱਕ ਦੀਪ ਸਿੱਧੂ ਸਾਡੇ ਵਿੱਚ ਨਹੀਂ ਹੈ, ਪਰ ਉਹ ਆਪਣੀ ਸੋਚ ਦੇ ਨਾਲ, ਆਪਣੇ ਕਿਤੇ ਕੰਮਾਂ ਦੇ ਨਾਲ ਹਮੇਸ਼ਾ ਹਮੇਸ਼ਾ ਇੱਥੇ ਜਿਉਂਦੇ ਰਹਿਣਗੇ, ਸਭ ਦੀਆਂ ਸੋਚਾਂ ਵਿੱਚ ਜਿਉਂਦੇ ਰਹਿਣਗੇ। ਤੇ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਟਾਈਮ ਆ ਉਹ ਵੀ ਆਲਮੋਸਟ ਹੋ ਚੁੱਕਾ ਵਾ, ਤੇ ਪ੍ਰੋਗਰਾਮ ਦੇ ਵਿੱਚ ਮੈਂ ਅਖੀਰ ਤੱਕ ਗਾਣਾ ਛੱਡ ਕੇ ਜਾ ਰਹੀ ਹਾਂ, ਕਿਉਂਕਿ ਅਗਲਾ ਪ੍ਰੋਗਰਾਮ ਮੈਨੂੰ ਹਜੇ ਸ਼ੋਰ ਨਹੀਂ ਕਿ ਕਦੋਂ ਕੁ ਤੱਕ ਸ਼ੁਰੂ ਹੋਊਗਾ। ਸੋ ਬਿਲਕੁਲ ਨਹੀਂ ਤਾਂ ਫਿਰ ਹਰਮਾ ਰੇਡੀਓ ਤੇ ਗੀਤ ਚੱਲਦੇ ਰਹਿਣੇ ਆ, ਤੇ ਬਾਕੀ ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ 6 ਵਜੇ ਆਉਂਦਾ ਵਾ, ਤੇ ਅਮਰਦੀਪ ਦੀਦੀ ਲੈ ਕੇ ਆਉਂਦੇ ਆ। ਸੋ ਉਹ ਵੀ ਜ਼ਰੂਰੀ ਆ ਜੀ, ਕਹਿੰਦੇ ਆ ਨਾ ਕਿ ਜ਼ਿੰਦਗੀ ਆ ਜਿਹੜੀ ਉਹ ਸਾਨੂੰ ਬੜੇ ਨਾਚ ਨਚਾਉਂਦੀ ਆ, ਤੇ ਜਦੋਂ ਅਸੀਂ ਇਹਨਾਂ ਪ੍ਰਦੇਸ਼ਾਂ ਵਿੱਚ ਆਉਂਦੇ ਆ ਨਾ, ਤੇ ਬਾਕੀ ਆ ਮੈਕਸੀਕੋ ਵਾਲੀ ਜਿਹੜੀ ਐਮੀ ਵਿਰਕ ਦੀ ਮੂਵੀ ਆ ਰਹੀ ਆ, ਉਹਨੇ ਬਹੁਤ ਭੁਲੇਖੇ ਕੱਢਣੇ ਆ ਕਿ ਕਿਹੜੇ ਤਰੀਕੇ ਨਾਲ, ਜਦੋਂ ਅਸੀਂ ਕਹਿ ਦਿੰਦੇ ਲੈ ਫਲਾਨਾ ਤਾਂ ਇੰਨੇ ਪੈਸੇ ਕਮਾਉਂਦਾ, ਇੰਨਾ ਬਣਾ ਲਿਆ, ਪਰ ਇਹ ਨਹੀਂ ਦੇਖਦੇ ਕਿ ਇਹਨਾਂ ਸੁਪਨੇ ਇਹਨਾਂ ਪੈਸਿਆਂ ਨੂੰ ਤੇ ਇੱਥੋਂ ਤੱਕ ਪਹੁੰਚਣ ਦੇ ਲਈ ਉਹਨੇ ਛੱਡਿਆ ਕੀ ਆ, ਖੋਇਆ ਕੀ ਆ। ਸੋ ਇਹ ਆ ਜੀ ਫਿਲਮ ਦੀ ਕਹਾਣੀ, ਆਜਾ ਮੈਕਸੀਕੋ ਚੱਲੀਏ, ਤੇ ਆਜਾ ਮੈਕਸੀਕੋ ਚੱਲੀਏ ਤੇ ਫਿਰ ਇਹ ਤਾਂ ਸੀਗਾ ਇੱਕ ਸਫ਼ਰ, ਤੇ ਜਿਹੜਾ ਗਾਂ ਦਾ ਸਫ਼ਰ ਆ ਉਹਦੇ ਵਿੱਚ ਕਿੰਨੇ ਕਿੰਨੇ ਉਤਰਾਅ ਚੜਾਵ ਆਉਂਦੇ, ਕਿੰਨੀਆਂ ਮੁਸ਼ਕਲਾਂ ਤੇ ਮੁਸੀਬਤਾਂ ਆਉਂਦੀਆਂ ਨੇ, ਉਹ ਬਾਅਦ ਦੀ ਗੱਲ ਆ, ਉਹ ਇੱਕ ਅਲੱਗ ਜ਼ਿੰਦਗੀ ਆ। ਸੋ ਉਹ ਖੈਰ ਅਸੀਂ ਆਏ ਤਾਂ ਸਾਰੇ ਚਲੋ ਵਧੀਆ ਤਰੀਕੇ ਦੇ ਨਾਲ ਆ, ਹਨਾ, ਤੇ ਰੱਬ ਦੀ ਇੰਨੀ ਮਿਹਰ ਆ, ਪਰ ਇੱਥੇ ਆ ਕੇ ਬੜੇ ਹੱਸੀ ਅਤੇ ਉਲਝੇ ਹੋਏ ਆ, ਬੜੀਆਂ ਸਲਾਹਾਂ ਚਾਹੀਦੀਆਂ ਨੇ, ਬੜੇ ਸਾਡੇ ਸਵਾਲ ਆ ਤੇ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਲੱਭਦੇ, ਬਸ ਉਹੀ ਸਵਾਲਾਂ ਤੇ ਉਹੀ ਜਵਾਬ, ਉਹੀ ਸਵਾਲਾਂ ਦਾ ਤੇ ਉਹੀ ਭੁਲੇਖਿਆਂ ਨੂੰ ਦੂਰ ਕਰਨ ਵਾਲਾ ਹੀ ਪ੍ਰੋਗਰਾਮ ਆ ਜੀ ਮਾਈਗ੍ਰੇਸ਼ਨ ਮੈਟਰ। ਤੇ ਤੁਸੀਂ ਵੀ ਕੁਛ ਪੁੱਛਣਾ ਚਾਹੁੰਦੇ ਹੋ, ਕੋਈ ਸਵਾਲ ਜਵਾਬ ਆ ਇਸ ਬੇਗਾਨੀ ਧਰਤੀ ਨੂੰ ਆਪਣਾ ਬਣਾਉਣ ਲਈ ਕਿੰਨੀ ਜੱਦੋਜਹਿਦ ਕਰਨੀ ਪੈਣੀ ਆ, ਸੋ ਉਹ ਸਾਰੇ ਸਵਾਲਾਂ ਦਾ ਜਵਾਬ ਆ ਜੀ ਮਾਈਗ੍ਰੇਸ਼ਨ ਮੈਟਰ ਦੇ ਵਿੱਚ। ਤੇ ਤੁਸੀਂ ਸੁਣੋ ਉਹ ਪ੍ਰੋਗਰਾਮ ਅਮਰਦੀਪ ਦੀਦੀ ਦੇ ਨਾਲ, ਤੇ ਹੁਣ ਮੈਨੂੰ ਦਿਓ ਇਜਾਜ਼ਤ, ਕਿਉਂਕਿ ਟਾਈਮ ਆ ਜਿਹੜਾ ਕਹਿੰਦੇ ਆ ਨਾ ਕਿ ਵਕਤ ਦੇ ਨਾਲ ਚੱਲਦੇ ਰਹੋ, ਤਾਂ ਵਕਤ ਦੀ ਕਦਰ ਕਰੋਗੇ ਤਾਂ ਵਕਤ ਫਲ ਦਿੰਦਾ ਵਾ, ਤੇ ਵਕਤ ਦੀ ਕਦਰ ਨਾ ਕਰੋਗੇ ਤਾਂ ਫਿਰ ਇਹ ਤੁਹਾਨੂੰ ਪਿੱਛੇ ਛੱਡ ਕੇ ਜਾਂ ਤੁਹਾਨੂੰ ਖਤਮ ਵੀ ਕਰ ਸਕਦਾ ਵਾ। ਸੋ ਇਸ ਲਈ ਵਕਤ ਦੀ ਕਦਰ ਕਰਨੀ ਚਾਹੀਦੀ ਆ, ਤੇ ਪਰ ਫਿਰ ਵੀ ਜਾਂਦੇ ਜਾਂਦੇ ਇੰਨਾ ਕਹੂੰਗੀ ਕਿ ਜੋ ਵੀ ਹੋਇਆ ਵਾ ਬਹੁਤ ਬੁਰਾ ਹੋਇਆ ਵਾ, ਦੀਪ ਸਿੱਧੂ ਤਾਂ ਵਾਪਸ ਨਹੀਂ ਆਉਣਾ, ਉਸਦੀ ਸੋਚ ਨੂੰ ਸਲਾਮਾ, ਜਿਉਂਦਾ ਰੱਖਿਓ। ਇੱਕ ਬਹੁਤ ਵਧੀਆ ਯੂਥ ਆਈਕੋਨ ਵੀ ਸੀ, ਕਿ ਇੱਕ ਉਮੀਦ ਸੀ ਕਿ ਵਧੀਆ ਨੇਤਾ ਉੱਭਰ ਕੇ ਸਾਹਮਣੇ ਆਊਗਾ, ਤੇ ਵਧੀਆ ਕੋਈ ਹੈ ਜੋ ਆਪਣੇ ਤਰਕ ਦੇ ਨਾਲ ਸਾਹਮਣੇ ਵਾਲੇ ਦੀ ਬੋਲਤੀ ਬੰਦ ਕਰ ਸਕਦਾ, ਪਰ ਟਾਈਮ ਦੀ ਲੋੜ ਆ ਕਿ ਅਫਵਾਹਾਂ ਬਹੁਤ ਆ, ਤੇ ਉਸ ਤੋਂ ਵੋਟਾਂ ਦਾ ਵੀ ਟਾਈਮ ਆ। ਆਪਣੇ ਜੋਸ਼ ਨੂੰ ਤੇ ਆਪਣੇ ਹੋਸ਼ ਨੂੰ ਆਪਣੇ ਕਾਬੂ ਦੇ ਵਿੱਚ ਰੱਖਿਓ, ਜੋਸ਼ ਤੇ ਹੋਸ਼ ਆ ਜਿਹੜੇ ਉਹ ਕਾਬੂ ਦੇ ਵਿੱਚ ਰਹਿਣ ਤਾਂ ਇਨਸਾਨ ਹਾਰੀਆਂ ਹੋਈਆਂ ਜੰਗਾਂ ਵੀ ਜਿੱਤ ਜਾਂਦਾ ਵਾ। ਸੋ ਇੰਨਾ ਹੀ ਕਹੂੰਗੀ, ਤੇ ਹੁਣ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਦਿਓ, ਗੀਤ ਛੱਡ ਕੇ ਜਾ ਰਹੀ ਹਾਂ, ਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ 6-7 ਸਿਡਨੀ ਸਮੇਂ ਮੁਤਾਬਕ ਪ੍ਰੋਗਰਾਮ ਸਾਂਝ ਦੇ ਵਿੱਚ। ਤਦ ਤੱਕ ਦੇ ਲਈ ਜਿਉਂਦੇ ਵਾਸਤੇ ਰਹੋ।